अपने आप की भी नहीं सुनता।
From Salman's explosive Radhe to Tapsee's blockbuster Rashmi Rocket.
ये सारे मेडल मैंने इस कंट्री के लिए जीते हैं ना, तो जस्टिस भी मुझे यही चाहिए।
From the quirky sparks of Raja Raja Chhora to the heartwarming flame of Kismat 2.
Chalna ta naal hi hai tere hun. Tickets ta le liya do.
Light it up this Diwali with Z5. Get 50% off on the annual pack. Subscribe now.
सात सौ सत्तर एम दे प्यारे प्यारे श्रोतियो, मेरा यानी कि डॉक्टर नरेंद्र रवि दा सब नू प्यार भरिया नमस्कार, सलामालेकम, सत श्री अकाल, वेरी गुड ईवनिंग। जिमें कि तुहानू पता ही है कि आपां हर इतवार वाले दिन, संडे वाले दिन, 4 बजे तो लैके 5 बजे तक माइंड एंड बॉडी प्रोग्राम लैके मैं तुहाडी सेवा दे विच हाजिर हूं। यह प्रोग्राम अरफा मुजफ्फर उन्हां दे सहयोग दे नाल, जिहड़े कि रीयल स्टेट की दुनिया का एक जानिया पहचानिया नाम है, उन्हां दे सहयोग दे नाल मैं पेश करदा। मेरी हमेशा ही तुहानू यह ताकीद हुंदी है, यह रिक्वेस्ट हुंदी है कि जदों भी तुसीं कोई बिजनेस संबंधी कोई भी तुहाडा क्वेश्चन होवे, तुसीं बिजनेस खरीदना है, बेचना है, मकान लैना है, फार्म हाउस लैना है, बेचना है, कोई भी गल रीयल स्टेट दे संबंधी होवे, तुसीं जिथे मर्जी अपने मनपसंद दे जिहड़े रीयल स्टेट एजेंट ने उन्हां नूं बुलाओ, चाहे वह तुहाडे पिंड दा, चाहे रिश्तेदार है, चाहे दोस्त है, चाहे धर्म दा, चाहे कंट्री दा। पर नाल नाल एक होर भी फोन कर लो, वह फोन है अरफा मुजफ्फर जी का, रह लो। रह लैण तों बाद तुसीं जजमेंट करोगे कि किहड़े बंदे गोलमोल गल्लां करदे ने, किहड़े बंदे पैसे दे मगर भज रहे ने, किहड़े बंदे तुहानूं लगदा कि बाद दे विच इह धोखा देणगे। ते जदों तुसीं कंपेयर कर लैंदे हो, जे तुहानूं लगे कि अरफा मुजफ्फर जी सारिआं तों उपर ने, बड़े क्लीयर करदे ने, क्योंकि अजकल जिहड़ी कमीशन है ना बहुत ज़्यादा है, लोग 3% दी थां ते कोई 2 वी लैंदे ने, कोई 1.5 वी लैंदा, कोई 1 वी लैंदा। तुसीं खुल्ह के गल करो, जिहड़े लोक कहिंदे ने कोई नहीं बाद च कर लांगे, बाद विच किसे ने नहीं करना, बाद च तुहानूं फ्रिज लिआ देणगे, बाद च तुहानूं कोई 500-400 दा डालर दा 1000 दा चैक दे देणगे, तुसीं खुश हो जाओगे। फिर जदों तुहानूं पता लगेगा कि इन्हें चंगी तरह लुट लिया, तो फिर उदों की है। सो इस करके तुसीं अरफा मुजफ्फर जी नाल रह कर लो। उन्हां दा फोन नंबर हैगा 6478986245, 6478986245। जे तुसीं नंबर किसे टाइम भुल भी जाने हो, तां इस रेडियो स्टेशन जिन्हों के 770 AM कहा जाता है, उहदे उपर किसी भी टाइम ते तुसीं फोन करके अरफा मुजफ्फर जी का नंबर लै लो। कोई भी रिफ्यूज नहीं करता, क्योंकि यह 770 AM दे CEO ने, मालक ने। सो यह मेरी गुजारिश है। सो उन्हां दे सहयोग दे नाल माइंड एंड बॉडी प्रोग्राम मैं तुहाडी सेवा दे विच पेश करदा। पिछले हफ्ते आपां गल कीती सैल्फ रियलाइजेशन दे उत्ते कि हर आदमी नूं अपने अंदर झाती मारन की लोड़ है। इकल्ले बैठ के देखो कि मेरे विच केड़े केड़े ऑगन नैगेटिव थॉट्स ने। आपां डिटेल दे विच नैक्सट वीक गलबात कीती सीगी कि जिवें कि धर्म कहिंदे ने काम क्रोध लोह मोह अहंकार, ये तो सारे हैगे, डिटेल कीता सी। इस तों अलावा साडी जिहड़ी जीव दा चस्क है, खाण पीन दा, निंदिया चुगली है, हां जी स्वार्थ है, होर अजिहियां बहुत सारियां गल्लां आपां लास्ट वीक डिस्कस कीतियां सी। पर अज आपां गल करांगे कि साडी रोजाना जिंदगी दे विच किहड़ियां किहड़ियां चंगीआं गल्लां होणीआं चाहीदीआं ने, वट आर द गुड हैबिट्स फॉर आवर एवरीडे लाइफ। साडी जिंदगी दे विच रोजाना विच किहड़ीआं किहड़ीआं चंगीआं गल्लां होणीआं चाहीदीआं, बुरीआं छड्डीआं चाहीदीआं, बुरीआं गल्लां छड्डो, पर बुरीआं छड्डदे नाल सानूं चंगीआं वी अडोप्ट करनीआं पैणीआं ने। सो चंगीआं किहड़ीआं किहड़ीआं गल्लां ने, उहदे उत्ते अज आपां गल्लबात करांगे। तुसीं मैनूं स्टूडियो 'च फोन कर सकदे हो, 416-620-1778, 416-620-1778, ते तुसीं अपनी फीडबैक दे सकदे हो, अपने विचार दे सकदे हो। बड़ा थोड़ा संक्षेप च रखियो, वधिया लैंग्वेज बोलो, प्यार करो प्यार लवो, रिस्पैक्ट करो रिस्पैक्ट लवो। एवें जिंदगी थोड़ी है, एवें अपनी ईगो दिखाउण दे लई जां नफरत फैलाउण दीआं गल्लां ना करो। यही गल मैं कहना हुंना वी आपां जे कोई गल करिए, गल दा दूजे नूं फायदा होवे, उहदे अंदर ठंड पवे, उही गल करन दा फायदा है। सो अज आपां पॉजिटिव गल्लां करांगे, जिवें कि मैं हुण टॉपिक ते आ रहा, जिवें कि तुहानूं पता कि अपने रेडियो स्टेशन अपने प्रोग्राम दा जिहड़ा नां है, वह है माइंड एंड बॉडी, के मन अते शरीर। सो इस तरह जिहड़ी साडी रोजाना दी जिंदगी है, उहदे विच खुशियां किवें होण, उहदा की फायदा है, ਪਹਿਲਾਂ ਆਪਾਂ ਬਾਡੀ ਦੇ ਤੌਰ ਤੇ ਗੱਲ ਕਰਦੇ ਹਾਂ, ਸਾਡੇ ਸਰੀਰ ਨੂੰ ਕਿਹੜੀਆਂ ਚੀਜ਼ਾਂ ਦੀਆਂ ਚੰਗੀਆਂ ਸਾਡੇ ਸਰੀਰ ਲਈ ਜ਼ਰੂਰੀ ਨੇ। ਜਿਸ ਤਰ੍ਹਾਂ ਅੱਜ ਤੋਂ 60 ਸਾਲ ਪਹਿਲਾਂ ਮੈਨੂੰ ਯਾਦ ਹੈ ਵੀ ਸਕੂਲ ਦੇ ਵਿੱਚ ਜੋ ਸਾਡੇ ਅਸੀਂ ਸਕੂਲ 'ਚ ਪੜ੍ਹਦੇ ਹੁੰਦੇ ਸੀ ਗ੍ਰੇਡ 8, 9, 10 ਦੇ ਵਿੱਚ, ਸਵੇਰੇ ਸਵੇਰੇ ਸਕੂਲ 'ਚ ਜਾਣਾ ਤਾਂ ਪਹਿਲਾਂ ਪ੍ਰੇਅਰ ਹੁੰਦੀ ਸੀ, ਮੈਨੂੰ ਅੱਜ ਵੀ ਯਾਦ ਹੈ, ਸੱਚਾ ਤੂੰ ਕਰਤਾਰ ਹੈ, ਸਭ ਕਾ ਪਾਲਣਹਾਰ ਹੈ, ਤੇਰਾ ਸਭ ਕੋ ਆਸਰਾ, ਸੁੱਖੋ ਕਾ ਭੰਡਾਰ ਹੈ। ਗੌਰਮੈਂਟ ਹਾਈ ਸਕੂਲ ਬਰਨਾਲਾ 'ਚ ਜਦੋਂ ਅਸੀਂ ਪੜ੍ਹਦੇ ਸੀਗੇ 60s ਦੇ ਵਿੱਚ, ਉਦੋਂ ਸਭ ਤੋਂ ਪਹਿਲਾਂ ਪ੍ਰੇਅਰ ਕਰਾਈ ਜਾਂਦੀ ਸੀ, ਫਿਰ ਐਕਸਰਸਾਈਜ਼ ਕਰਾਈ ਜਾਂਦੀ ਸੀ। ਜਦੋਂ ਅਸੀਂ ਆਰੀਆ ਸਕੂਲ, ਗਾਂਧੀ ਆਰੀਆ ਸਕੂਲ ਬਰਨਾਲੇ 'ਚ ਲੱਗੇ, ਮੈਨੂੰ ਯਾਦ ਹੈ ਉਹ ਛੋਟੀ ਕਲਾਸ ਦੇ ਵਿੱਚ, ਤਾਂ ਉਹ ਸਾਡੇ ਟੀਚਰ ਦੇਖਦੇ ਸੀ ਘਰੇ ਤੂੰ ਬਰੱਸ਼ ਕੀਤਾ ਦਾਤਨ ਕਰਕੇ ਆਇਆ ਨਹੀਂ, ਜੇ ਨਹੀਂ ਕੀਤੀ, ਜੇ ਨਹੀਂ ਨਹਾ ਕੇ ਆਇਆ ਤਾਂ ਬੱਚੇ ਨੂੰ ਨਾਲ ਭੇਜਦੇ ਸੀ ਜਾ ਕੇ ਘਰੇ ਇਹਨੂੰ ਨਵਾਓ ਤੇ ਦਾਤਨ ਕਰਾਓ। ਸੋ ਇਹ ਚੰਗੀਆਂ ਆਦਤਾਂ ਸੀਗੀਆਂ, ਇਹ ਕਹਿੰਦੇ ਨਾ ਸੀਗੇ ਇਹਦੇ ਨਾਲ ਸਾਡਾ ਸਰੀਰ ਤੰਦਰੁਸਤ ਰਹਿੰਦਾ। ਸੋ ਉਸੇ ਤਰ੍ਹਾਂ ਹੀ ਆਪਾਂ ਪਹਿਲਾਂ ਥੋੜੀਆਂ ਜਿਹੀਆਂ ਗੱਲਾਂ ਕਰਾਂਗੇ ਵੀ ਸਾਡੀ ਫਿਜ਼ੀਕਲ ਜਿਹੜੀ ਸਾਡੀ ਸਰੀਰ ਹੈ ਉਹਦੇ ਲਈ ਕਿਹੜੀਆਂ ਚੰਗੀਆਂ ਚੀਜ਼ਾਂ ਦਾ ਸਾਨੂੰ ਅਡੋਪਟ ਕਰਨੀਆਂ ਚਾਹੀਦੀਆਂ ਐਵਰੀਡੇ। ਪਹਿਲੀ ਗੱਲ ਇੱਕ ਹੈ ਕਿ ਅਰਲੀ ਟੂ ਬੈਡ ਅਰਲੀ ਟੂ ਰਾਈਜ਼ ਮੇਕਸ ਏ ਮੈਨ ਹੈਲਦੀ ਐਂਡ ਵਾਈਸ। ਇਹ ਆਪਾਂ ਬਚਪਨ 'ਚ ਅਸੀਂ ਤਾਂ ਸੁਣਿਆ, ਉਸ ਸਕੂਲ ਦੇ ਟਾਈਮ 'ਚ ਇਹ ਗੱਲ ਸਾਨੂੰ ਟੀਚਰ ਸਿਖਾਉਂਦੇ ਹੁੰਦੇ ਸੀਗੇ ਕਿ ਰਾਤ ਨੂੰ ਛੇਤੀ ਸੌਵੋ ਅਤੇ ਛੇਤੀ ਉੱਠੋ, ਅਰਲੀ ਟੂ ਬੈਡ ਛੇਤੀ ਸੌਵੋ ਐਂਡ ਅਰਲੀ ਟੂ ਰਾਈਜ਼ ਛੇਤੀ ਉੱਠੋ, ਮੇਕਸ ਏ ਮੈਨ ਉਹਦਾ ਕੀ ਫਾਇਦਾ, ਹੈਲਦੀ, ਉਹਦੇ ਨਾਲ ਸਰੀਰ ਤੰਦਰੁਸਤ ਰਹਿੰਦਾ, ਤਾਜ਼ਾ ਰਹਿੰਦਾ ਐਂਡ ਵਾਈਜ਼ ਤੁਸੀਂ ਸਿਆਣੇ ਵੀ ਬਣਦੇ ਹੋ। ਇਹ ਜਿਹੜੀ ਤੁੱਕ ਹੈ, ਇਹ ਜਿਹੜੀ ਕੋਟੇਸ਼ਨ ਹੈ, ਇਹ ਬੈਂਜਮਿਨ ਫਰੈਂਕਲਿਨ ਦੀ ਹੈ। ਬੈਂਜਮਿਨ ਫਰੈਂਕਲਿਨ ਅਮੈਰੀਕਾ ਦੇ ਵਿੱਚ ਇੱਕ ਬਹੁਤ ਜ਼ਬਰਦਸਤ ਪੋਲੀਟੀਸ਼ੀਅਨ ਵੀ ਹੋਏ ਨੇ ਅਤੇ ਉਹ ਆਰਥਮੈਟਿਕਸ ਵੀ ਸੀਗੇ, ਫਿਲੋਸਫਰ ਵੀ ਸੀਗੇ, ਅਤੇ ਇਹ 1706 ਦੇ ਵਿੱਚ ਬੋਸਟਨ ਦੇ ਵਿੱਚ ਅਮੈਰੀਕਾ 'ਚ ਪੈਦਾ ਹੋਏ ਸੀਗੇ। ਕਿਉਂਕਿ ਮੈਂ ਸਟੂਡੈਂਟ ਆਫ ਪੋਲੀਟੀਕਲ ਸਾਇੰਸ ਵੀ ਹਾਂ, BA ਆਨਰਸ ਪੋਲੀਟੀਕਲ ਸਾਇੰਸ ਨਾਲ ਕੀਤੀ ਹੈ, ਅਸੀਂ ਪੜ੍ਹਿਆ ਜੋ ਅਮੈਰੀਕਨ ਕੰਸਟੀਟਿਊਸ਼ਨ ਪੜ੍ਹਦੇ ਸੀਗੇ ਕਿ ਇਹਨਾਂ ਦੀਆਂ ਚਾਰ ਗੱਲਾਂ ਬੈਂਜਮਿਨ ਫਰੈਂਕਲਿਨ ਦੀਆਂ ਮਸ਼ਹੂਰ ਸੀਗੀਆਂ। ਇਹਨਾਂ ਨੇ ਚਾਰ ਟ੍ਰੀਟੀ ਕੀਤੀਆਂ ਸੀ, ਡਾਕੂਮੈਂਟ ਸਾਈਨ ਕੀਤੇ ਸੀਗੇ, ਇੱਕ ਇੰਡੀਪੈਂਡੈਂਸ ਆਫ USA ਦੇ ਬਾਰੇ, ਇੱਕ ਫਰਾਂਸ ਦੇ ਨਾਲ ਇਹਨਾਂ ਨੇ ਟ੍ਰੀਟੀ ਕੀਤੀ ਸੀ, ਇੱਕ ਪੀਸ ਟ੍ਰੀਟੀ ਬ੍ਰਿਟੇਨ ਦੀ ਕੀਤੀ ਸੀ, ਫਿਰ 1787 ਦੇ ਵਿੱਚ ਕੰਸਟੀਟਿਊਸ਼ਨ ਆਫ ਅਮੈਰੀਕਾ ਜਦੋਂ ਲਿਖਿਆ ਗਿਆ ਉਹਦੇ ਵਿੱਚ ਇਹਨਾਂ ਦਾ ਮੇਨ ਰੋਲ ਸੀ। ਸੋ ਇਹਨਾਂ ਨੇ ਇਹ ਗੱਲ ਕਹੀ ਵੀ ਛੇਤੀ ਸੌਂਇਆ ਕਰੋ ਅਤੇ ਛੇਤੀ ਉੱਠਿਆ ਕਰੋ, ਜਿਹਦੇ ਨਾਲ ਤੁਹਾਡਾ ਸਰੀਰ ਵੀ ਤਕੜਾ ਹੋਊਗਾ ਅਤੇ ਤੁਸੀਂ ਇੰਟੈਲੀਜੈਂਟ ਵੀ ਬਣੋਗੇ। ਅਤੇ ਇਸ ਤੋਂ ਇਲਾਵਾ ਫਿਰ ਬਰੱਸ਼ਿੰਗ ਟਵਾਈਸ ਏ ਡੇ, ਬਰੱਸ਼ ਕਰੋ ਅੱਗੇ ਦਾਤਨ ਹੁੰਦੀ ਸੀ, ਦਾਤਨ ਤਾਂ ਸਭ ਤੋਂ ਵਧੀਆ, ਚਲੋ ਹੁਣ ਦਾਤਨਾਂ ਖਤਮ ਹੋ ਗਈਆਂ ਅਤੇ ਸਾਨੂੰ 2 ਟਾਈਮ ਬਰੱਸ਼ ਕਰਨਾ ਚਾਹੀਦਾ। ਜਦੋਂ ਅਸੀਂ ਬਰੱਸ਼ ਨਹੀਂ ਕਰਦੇ ਰਾਤ ਨੂੰ ਖਾ ਪੀ ਕੇ ਉਸੇ ਤਰ੍ਹਾਂ ਹੀ ਸੌਂ ਜਾਂਦੇ ਹਾਂ ਅਤੇ ਹੌਲੀ 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 ਸਾਡੇ ਜਿਹੜੇ ਮਸੂੜੇ ਦੇ ਫੁੱਲ ਜਾਂਦੇ ਨੇ, ਫਿਰ ਅਸੀਂ ਚੀਕਾਂ ਮਾਰਦੇ ਹਾਂ, ਡਾਕਟਰ ਕੋਲ ਜਾਂਦੇ ਹਾਂ ਭੱਜੇ, ਡੈਂਟਿਸਟ ਕੋਲ ਉੱਥੇ $400-500 ਲੈਂਦਾ ਵੀ ਮਸੂੜੇ ਫੁੱਲ ਗਏ, ਦੰਦ ਕਢਾਉਣਾ ਪਊਗਾ, ਜਾੜ ਹੋਊਗੀ। ਜੇ ਅਸੀਂ 2 ਟਾਈਮ ਬਰੱਸ਼ ਕਰੀਏ, ਖਾਣਾ ਖਾਣ ਤੋਂ ਬਾਅਦ ਕਰ ਲਓ, ਰਾਤ ਨੂੰ ਪੈਣ ਲੱਗੇ ਜ਼ਰੂਰ ਕਰੋ, ਅਤੇ ਚੰਗੀ ਤਰ੍ਹਾਂ ਫਲੋਸ ਕਰ ਲਓ, ਉਹ ਡੱਕਾ ਮਾਰ ਕੇ ਡੱਕ ਪਤਲਾ ਹੀ ਹੁੰਦੀ ਹੈ, ਉਹਦੇ ਨਾਲ ਦੰਦ ਸਾਫ਼ ਕਰ ਲਓ, ਜੇ ਕੋਈ ਤੁਹਾਡੇ ਬਿਰਲ ਹੈ ਅਤੇ ਉਹਦੇ ਨਾਲ ਜਿਹੜਾ ਭੋਜਨ ਆ ਦੰਦਾਂ 'ਚ ਫਸਦਾ ਨਹੀਂ, ਜਦੋਂ ਫਸਦਾ ਨਹੀਂ ਉਹ ਬਦਬੂ ਨਹੀਂ ਫਲਾਉਂਦਾ, ਜਦੋਂ ਬਦਬੂ ਨਹੀਂ ਫਲਾਉਂਦਾ ਤੁਹਾਡੇ ਦੰਦ ਠੀਕ ਰਹਿੰਦੇ ਨੇ। ਸੋ ਇਸੇ ਤਰ੍ਹਾਂ ਬਾਥਿੰਗ ਐਵਰੀ ਡੇ, ਹਰ ਰੋਜ਼ ਨਹਾਓ, ਜੇ ਨਹਾਉਂਦੇ ਹੀ ਨਹੀਂ ਤੁਹਾਨੂੰ ਪਤਾ ਕਿੰਨੀ ਸੁਸਤੀ ਆ, ਪਰ ਅੱਜ ਕੱਲ੍ਹ ਕਲਯੁਗ ਦਾ ਜ਼ਮਾਨਾ, ਲੋਕ ਸਵੇਰੇ ਉੱਠ ਕੇ ਕੰਮ 'ਤੇ ਜਾਂਦੇ ਨੇ, ਪਰਫਿਊਮ ਦੇ ਛਿੱਟੇ ਜੇ ਮਾਰ ਕੇ ਤੁਰਦੇ ਲੱਗਦੇ ਨੇ, ਉਹ 2-4 ਘੰਟਿਆਂ ਪਿੱਛੋਂ ਜਦੋਂ ਪਰਫਿਊਮ ਦੀ ਸਮੈਲ ਉੱਡ ਜਾਂਦੀ ਹੈ ਫਿਰ ਬਦਬੂ ਆਉਂਦੀ ਹੈ ਸਾਡੇ 'ਚੋਂ। ਸੋ ਜਦੋਂ ਅਸੀਂ ਇੱਕ ਵਾਰੀ ਨਹਾ ਲੈਣਾ ਤਾਰੋ ਤਾਜ਼ਾ, 24 ਘੰਟੇ ਜੀਵਨ ਬੜੇ ਫਰੈਸ਼ ਰਹਿਣੇ ਆਪਣੇ ਆਪ ਨੂੰ। ਇਸੇ ਤਰ੍ਹਾਂ ਹੀ ਐਕਸਰਸਾਈਜ਼ ਐਵਰੀ ਡੇ, ਹਰ ਰੋਜ਼ ਐਕਸਰਸਾਈਜ਼ ਕਰਨੀ ਹੈ, ਡਜ਼ਨਟ ਮੈਟਰ, ਕਈ ਲੋਕ ਬਹਾਨਾ ਮਾਰਦੇ ਨੇ ਟਾਈਮ ਹੀ ਨਹੀਂ ਮਿਲਦਾ, ਭਾਈ ਸਾਹਿਬ ਟਾਈਮ ਕੱਢੋ ਐਕਸਰਸਾਈਜ਼ ਨੂੰ, ਜਦੋਂ ਟਾਈਮ ਨਹੀਂ ਮਿਲਦਾ ਫਿਰ ਇੰਨਾ ਬੜਾ ਟਾਈਮ ਨਿਕਲ ਜਾਣਾ, ਫਿਰ ਦੇਖ ਦੇਖ ਕੇ ਲੋਕਾਂ ਨੂੰ ਐਕਸਰਸਾਈਜ਼ ਕਰਦੇ ਨੇ, ਸਾਨੂੰ ਤਕਲੀਫ ਹੋਊਗੀ। ਸੋ ਐਕਸਰਸਾਈਜ਼ ਲਈ ਟਾਈਮ ਕੱਢੋ, ਚਾਹੇ ਤੁਸੀਂ ਆਪਣੇ ਘਰ ਦੇ ਵਿੱਚ ਹੀ 10-15 ਵਾਰੀ ਪੌੜੀਆਂ ਉੱਪਰ ਥੱਲੇ ਹੋ ਜਾਓ, ਬਾਹਰ ਕਰ ਲਓ, ਕੋਈ ਯੋਗਾ ਕਰ ਲਓ, ਕੋਈ ਹੱਥ ਪੈਰ ਲਾ ਲਓ। ਅਸੀਂ ਸਕੂਲ ਦੇ ਵਿੱਚ, ਮੈਨੂੰ ਯਾਦ ਹੈ ਉਹ ਜਿਹੜੀਆਂ ਐਕਸਰਸਾਈਜ਼ ਕਰਦੇ ਸੀ, ਮੈਨੂੰ ਹੁਣ ਵੀ ਜਦੋਂ ਮੈਂ ਜਿਮ ਤੇ ਆਉਣਾ ਮੈਂ ਉਹੀ ਐਕਸਰਸਾਈਜ਼ ਕਰਦਾ, ਲੋਕ ਸੋਚਦੇ ਨੇ ਵੀ ਇਹ ਕਿਹੜੀਆਂ ਨੇ, ਉਹ 60 ਸਾਲ ਪਹਿਲਾਂ ਬਾਹਾਂ ਦੀਆਂ ਬੈਠਾ ਕੇ ਹੋਰ ਸਾਰੀਆਂ ਕਰਾਉਂਦੇ ਸੀ, ਮੈਂ 10-15 ਮਿੰਟ ਜ਼ਰੂਰ ਕਰਦਾ। ਮੈਨੂੰ ਤਾਂ ਇਹ ਵੀ ਯਾਦ ਹੈ ਕਿ ਇੱਕ ਵਾਰ ਅਸੀਂ ਕਰੂਜ਼ 'ਚ ਗਏ, ਮੈਂ ਤਾਂ ਕਦੇ ਡਾਂਸ ਕੀਤਾ ਨਹੀਂ, ਅਤੇ ਉੱਥੇ ਉਹ ਕਪਲ ਕਹਿੰਦੇ ਵੀ ਡਾਂਸ ਸ਼ੋਅ ਕਰੋ ਕੰਪੀਟੀਸ਼ਨ 'ਚ, ਕਿਉਂਕਿ ਕਰੂਜ਼ 'ਚ ਕਿਹੜਾ ਕੋਈ ਜਾਣਦਾ ਹੁੰਦਾ, ਅਸੀਂ ਵੀ ਲੱਗੇ ਅਤੇ ਲਾਗੇ ਤੋਂ ਫਾਸਟ ਕਰਨਾ ਸੀਗਾ, ਉਹਨੇ ਗੋਰਿਆਂ ਨੂੰ ਤਾਂ ਆਉਂਦਾ। ਸੋ ਮੈਂ ਕੀ ਕੀਤਾ, ਜਿਹੜੀਆਂ ਸਾਨੂੰ ਸਕੂਲ 'ਚ ਐਕਸਰਸਾਈਜ਼ ਕਰਾਈ ਫਟਾਫਟ ਇੰਜ ਕਰਕੇ ਕਰ ਲਈਆਂ ਅਤੇ ਮੈਨੂੰ ਫਸਟ ਕੱਢਤਾ, ਅਤੇ ਉਹ ਗੋਰੇ ਮੈਨੂੰ ਪੁੱਛਣ ਵੀ ਇਹ ਕਿਹੜਾ ਤੁਹਾਡਾ ਡਾਂਸ ਹੈ, ਮੈਂ ਕਿਹਾ ਵੀ ਇਹ ਹੈਗਾ ਗੌਰਮੈਂਟ, ਮੈਂ ਉਹਨਾਂ ਨੂੰ ਕਿਹਾ ਵੀ ਇਹ ਹੈਗਾ GS ਜਿਹੜਾ ਹੈਗਾ ਮਿਊਜ਼ਿਕ ਹੈ ਇਹ। ਉਹ ਕਹਿੰਦੇ ਉਹ ਕਹਿੰਦੇ, ਮੈਂ ਕਿਹਾ ਗੌਰਮੈਂਟ ਸਕੂਲ ਹੈ, ਕਹਿੰਦਾ ਉਹ ਕੀ ਹੁੰਦਾ, ਮੈਂ ਕਿਹਾ ਫਿਰ ਮੈਂ ਹੱਸ ਪਿਆ, ਮੈਂ ਕਿਹਾ ਨਹੀਂ ਸਾਨੂੰ ਸਕੂਲ 'ਚ ਐਕਸਰਸਾਈਜ਼ ਕਰਾਉਂਦੇ ਸੀ। ਸੋ ਐਕਸਰਸਾਈਜ਼ ਜ਼ਰੂਰ ਕਰੋ, ਘੱਟੋ ਘੱਟ 50 ਮਿੰਟ ਕਰੋ, ਥੋੜ੍ਹੀ ਜ਼ੋਰ ਨਾ ਕਰੋ, ਇਹ ਨਹੀਂ ਵਿੱਚ ਆਪਾਂ ਨਿੰਦਿਆ ਚੁਗਲੀ ਕਰਦੇ ਤੁਰੇ ਜਾਂਦੇ, ਉਹਦਾ ਵੀ ਫਰੈਸ਼ ਏਅਰ ਲੈ ਲਓ, ਜੀ ਸਾਈਕਲ ਚਲਾ ਲਓ, ਜਿਮ ਦੇ ਵਿੱਚ ਜਾਓ, ਜਦੋਂ ਤੁਸੀਂ ਐਕਸਰਸਾਈਜ਼ ਕਰਦੇ ਹੋ ਤੁਹਾਡੀ ਜਿਹੜੀ ਫਿਜ਼ੀਕਲ ਬੋਡੀ ਹੈ ਤੁਹਾਡੇ ਮਸਲ ਨੇ ਮਜ਼ਬੂਤ ਹੁੰਦੇ ਨੇ, ਨਹੀਂ ਤਾਂ ਜਦੋਂ ਐਕਸਰਸਾਈਜ਼ ਛੱਡ ਜਾਂਦੇ ਹਾਂ ਫਿਰ ਢਿੱਡ ਐਨ ਹੋ ਜਾਂਦਾ, ਮੇਰਾ ਵੀ ਸੀਗਾ। ਸੋ ਜਿਉਂ ਜਿਉਂ ਐਕਸਰਸਾਈਜ਼ ਕੀਤੀ ਸਰੀਰ ਮਸਲਸ ਠੀਕ ਰਹਿੰਦੇ ਨੇ, ਬ੍ਰੇਨ ਠੀਕ ਰਹਿੰਦਾ, ਹਾਰਟ ਠੀਕ ਰਹਿੰਦਾ, ਨਹੀਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਦੀਆਂ ਨੇ। ਸੋ ਇਹ ਜਿਹੜੀਆਂ ਚੀਜ਼ਾਂ ਬੇਸਿਕਲੀ ਗੱਲਾਂ ਨੇ, ਹੋਰ ਵੀ ਬੜੀਆਂ ਹੋਣਗੀਆਂ ਪਰ ਬੇਸਿਕਲੀ ਗੱਲਾਂ ਜਿਹੜੀਆਂ ਨੇ ਸਰੀਰ ਨੂੰ ਠੀਕ ਰੱਖਣ ਦੇ ਲਈ, ਛੇਤੀ ਸੌਵੋ, ਛੇਤੀ ਉੱਠੋ। ਹੁਣ ਤੁਸੀਂ ਕਹੋਗੇ ਤੁਸੀਂ ਉੱਠਦੇ ਹੋ, ਮੇਰੇ ਜੇ ਘਰ ਦੇ ਸੋਂਦੇ ਹੋ ਕਿ ਨਹੀਂ, ਮੈਂ ਤਾਂ ਆਪ ਰਾਤ ਨੂੰ 2-2 ਵਜੇ ਤੋਂ ਪਹਿਲਾਂ, ਪਰ ਅੱਜ ਵਾਅਦਾ ਕਰਦੇ ਹਾਂ ਵੀ ਹੌਲੀ ਹੌਲੀ ਘਟਾਵਾਂਗੇ। ਇਹ ਪਿੱਛੇ ਜੇ ਬਿਮਾਰੀ ਲੱਗ ਗਈ ਸੀ ਵੀ ਰਿਟਾਇਰਮੈਂਟ ਹੋ ਗਈ, ਕਿਹੜਾ ਟਾਈਮ ਕੱਢਣਾ ਔਖਾ, ਜਦੋਂ ਮਰਜ਼ੀ ਸੌਂ ਜਾਓ, ਜਦੋਂ ਮਰਜ਼ੀ ਉੱਠ ਕੱਢਦੇ ਹੋ, ਪਰ ਇਹ ਗਲਤ ਆ। ਜਿਹੜੇ ਬੰਦੇ ਟਾਈਮ 'ਤੇ ਉੱਠਣਗੇ, ਟਾਈਮ 'ਤੇ ਸੌਣਗੇ, ਅਤੇ ਉਹ ਵਧੀਆ ਉਹਨਾਂ ਦੀ ਲਾਈਫ ਹੁੰਦੀ ਹੈ। ਇਸ ਤਰ੍ਹਾਂ ਬਰੱਸ਼ ਕਰੋ, ਨਹਾਵੋ, ਐਕਸਰਸਾਈਜ਼ ਕਰੋ, ਇਹਦੇ ਨਾਲ ਸਾਡਾ ਸਰੀਰ ਤੰਦਰੁਸਤ ਰਹਿੰਦਾ, ਬਿਮਾਰੀਆਂ ਤੋਂ ਅਸੀਂ ਬਚੇ ਰਹਿੰਦੇ ਹਾਂ। ਅਤੇ ਦੂਜੀਆਂ ਜਿਹੜੀਆਂ ਚੰਗੀਆਂ ਚੀਜ਼ਾਂ ਨੇ ਉਹ ਹੈਗੀਆਂ ਸਪਿਰਚੁਅਲ, ਮੈਂਟਲ। ਉਹ ਕਿਸ ਤਰ੍ਹਾਂ ਨੇ ਵੀ ਸਾਡੀ ਇਕੱਲਾ ਸਰੀਰ ਜੇ ਤੰਦਰੁਸਤ ਨਹੀਂ, ਜਿਹੜੀ ਸਾਡੀ ਵਿੱਚ ਆਤਮਾ ਹੈ, ਆਤਮਾ ਵੀ ਜੋ ਚੰਗੇ ਕੰਮ ਕਰਦੀ ਹੈ ਉਹਦੀ ਉਹਨੂੰ ਤੰਦਰੁਸਤੀ ਮਿਲਦੀ ਹੈ, ਉਹਦੀ ਇਨਕਰੇਜਮੈਂਟ ਹੁੰਦੀ ਹੈ, ਉਹਨੂੰ ਰੂਹ ਨੂੰ ਸ਼ਾਂਤੀ ਮਿਲਦੀ ਹੈ, ਫਿਰ ਖੁਸ਼ੀਆਂ ਸਾਨੂੰ ਜਦੋਂ ਅੰਦਰੋਂ ਹੁੰਦੀਆਂ ਅਤੇ ਉਹ ਸਾਡੇ ਸਰੀਰ 'ਤੇ ਪ੍ਰਗਟ ਹੁੰਦੀਆਂ ਨੇ। ਹੁਣ ਦੇਖੋ ਨਾ, ਐਕਸਰਸਾਈਜ਼ ਅਸੀਂ ਕਰੀਏ ਨਾ, ਜੇ ਸਾਡੇ ਗਿੱਟੇ ਗੋਡੇ ਸਾਰੇ ਵਕਤ ਦੁਖਦੇ ਨਾ, ਚੀਸਾਂ ਹੀ ਪੈਂਦੀਆਂ ਰਹਿਣ, ਅਸੀਂ ਕਦੋਂ ਬੈਠ ਕੇ ਰੱਬ ਦਾ ਨਾਂ ਲਵਾਂਗੇ, ਕਦੋਂ ਪਾਠ ਕਰਾਂਗੇ, ਕਦੋਂ ਅਸੀਂ ਗੁਰਦੁਆਰਾ ਸਾਹਿਬ 'ਚ ਜਾ ਕੇ ਚੌਂਕੜੀ ਮਾਰਾਂਗੇ। ਸੋ ਐਕਸਰਸਾਈਜ਼ ਜ਼ਰੂਰੀ ਹੈ। ਉਸੇ ਤਰ੍ਹਾਂ ਜਿਹੜੀਆਂ ਸਪਿਰਚੁਅਲ ਗੱਲਾਂ ਨੇ ਉਹਦੇ ਲਈ ਰੋਜ਼ਾਨਾ ਕਿਹੜੀਆਂ ਕਿਹੜੀਆਂ ਗੱਲਾਂ ਇੰਪੋਰਟੈਂਟ ਨੇ, ਪਹਿਲੀ ਗੱਲ ਹੈਗੀ ਮੈਡੀਟੇਸ਼ਨ, ਕਿ ਸਵੇਰੇ ਸਭ ਤੋਂ ਪਹਿਲਾਂ ਉੱਠਣ ਤੋਂ ਪਹਿਲਾਂ, ਐਂ ਨਹੀਂ ਵੀ ਪਹਿਲਾਂ ਦੂਜਿਆਂ ਨੂੰ ਨਹੀਂ ਕਹਿੰਦਾ, ਮੈਂ ਤਾਂ ਆਪਣੇ ਕਹਿੰਦਾ ਸਭ ਤੋਂ ਪਹਿਲਾਂ ਉੱਠ ਕੇ ਆਪਾਂ ਸੈੱਲ ਫੋਨ ਚੱਕਦੇ ਹਾਂ ਵੀ ਕਿਹਦਾ ਵਟਸਐਪ ਆਇਆ, ਕਿਹਦਾ ਮੈਸੇਜ ਆਇਆ, ਕਿਹੜੀ ਈਮੇਲ ਆਈ, ਉਹਦਾ ਖੇੜਾ ਛੱਡੋ, ਉਹ 10 ਮਿੰਟ ਠਹਿਰ ਕੇ ਕਰ ਲਓਗੇ, ਫਿਰ ਕੀ ਫਰਕ ਪੈਣ ਲੱਗਿਆ। ਸੈੱਲ ਫੋਨ ਨਹੀਂ ਚੈੱਕ ਕਰਨਾ, ਅਖਬਾਰ ਨਹੀਂ ਦੇਖਣਾ, ਪਹਿਲਾਂ ਉੱਠੋ, ਉੱਠ ਕੇ ਤੁਸੀਂ ਮੈਡੀਟੇਸ਼ਨ ਕਰੋ। ਜਿਹੜੇ ਪਰਮਾਤਮਾ ਨੇ ਸਾਨੂੰ ਭੇਜਿਆ, ਆ ਜੋ ਕੁਛ ਮੈਂ ਬੋਲ ਰਿਹਾ, ਜੇ ਆਵਾਜ਼ ਵਿੱਚੋਂ ਨਿਕਲ ਜੇ ਸਾਹ ਰੁਕ ਜਾਣ ਨਾ, ਅਤੇ ਸਰੀਰ ਦੀ ਕੀ ਕੀਮਤ ਹੈ, ਸਰੀਰ ਦੀ ਕੀ ਵੈਲਿਊ, ਅਖਬਾਰ ਵੀ ਉੱਥੇ ਰਹਿ ਜਾਣਗੇ ਅਤੇ ਸੈੱਲ ਫੋਨ ਵੀ ਉੱਥੇ ਰਹਿ ਜਾਣਗੇ। ਸੋ ਸਭ ਤੋਂ ਪਹਿਲਾਂ ਨੋ ਮੈਟਰ ਵਟ, ਮੰਜੇ 'ਤੇ ਜੇ ਤੁਸੀਂ ਪਏ ਹੋ, ਮੰਜੇ 'ਤੇ ਸਿਰਾਣੇ ਨਾਲ ਲਾ ਕੇ ਢੂੰ, ਜਿਵੇਂ ਮਰਜ਼ੀ ਕਰੋ, ਬੈਠੋ, ਉੱਠੋ, ਖੜੋ, ਸਭ ਤੋਂ ਪਹਿਲਾਂ ਮੈਡੀਟੇਸ਼ਨ ਕਰੋ। ਜੇ ਤੁਹਾਨੂੰ ਨਾਮਦਾਨ ਮਿਲਿਆ, ਨਾਮਦਾਨ ਦਾ ਕਰ ਲਓ, ਜੇ ਅੰਮ੍ਰਿਤ ਛਕਿਆ ਅਤੇ ਉਹ ਆਪਾਂ ਗੁਰੂ ਗ੍ਰੰਥ ਸਾਹਿਬ ਦਾ ਕਰ ਲਓ, ਜੇ ਕੋਈ ਮੁਸਲਿਮ ਭਰਾ ਉਹ ਨਮਾਜ਼ ਪੜ੍ਹੋ, ਅੱਲਾਹ ਖੁਦਾ ਨੂੰ ਯਾਦ ਕਰੋ। ਸੋ ਜਿਹੜੀ ਵੀ ਮਰਜ਼ੀ ਸ਼ੇਪ 'ਚ ਕਰੋ, ਅੱਖਾਂ ਮੀਚ ਕੇ ਉਸ ਪਰਮਾਤਮਾ ਨੂੰ ਯਾਦ ਕਰੋ, ਉਹਦਾ ਥੈਂਕਸ ਕਰੋ ਵੀ ਤੈਨੇ ਸਾਨੂੰ ਜ਼ਿੰਦਗੀ ਦਿੱਤੀ ਹੈ। ਗੰਦੀ ਨਾਲੀ ਦੇ ਕੀੜੇ ਨਹੀਂ ਬਣਾਏ, ਉਹ ਵੀ ਬਣਾ ਸਕਦਾ ਸਾਨੂੰ। ਜੇ ਸਾਡੇ ਕੁੱਤਾ ਸਾਨੂੰ ਕੁੱਤਾ ਬਣਾਉਣ ਦਾ, ਗਧਾ ਬਣਾਉਣ ਦਾ, ਘੋੜਾ, ਲੱਤਾਂ ਹੀ ਪੈਣੀਆਂ ਸੀ ਸਵੇਰ ਤੋਂ ਲੈ ਕੇ ਸ਼ਾਮ, ਪਤਾ ਨਹੀਂ ਕਿੱਥੇ ਸੌਣਾ ਸੀਗਾ। ਹੁਣ ਜੇ ਇਨਸਾਨ ਦਾ ਸਾਨੂੰ ਜਾਮਾ ਪਰਮਾਤਮਾ ਨੇ ਬਖਸ਼ਿਆ ਹੈ, ਵਧੀਆ ਸਾਨੂੰ ਮੰਜੇ ਦਿੱਤੇ ਨੇ, ਵਧੀਆ ਘਰ ਦਿੱਤੇ ਨੇ, ਆਰਾਮ ਨਾਲ ਗਰਮੀ ਸਰਦੀ ਤੋਂ ਬਚੇ ਹੋਏ ਹਾਂ, ਸਾਨੂੰ ਉਹਦੇ ਲਈ ਥੈਂਕਸ ਕਰਨਾ ਚਾਹੀਦਾ, ਆਪਣੀਆਂ ਗਲਤੀਆਂ ਦਾ ਪਛਤਾਤਾਪ ਕਰਨਾ ਚਾਹੀਦਾ, ਫਿਊਚਰ ਲਈ ਅਰਦਾਸ ਕਰਨੀ ਚਾਹੀਦੀ ਹੈ ਵੀ ਤੂੰ ਮੇਰੇ ਅੰਗ ਸੰਗ ਰਹੀਂ, ਮੈਨੂੰ ਗਲਤੀਆਂ ਤੋਂ ਤੂੰ ਬਚਾਈ। ਇਹਨੂੰ ਕਹਿੰਦੇ ਨੇ ਮੈਡੀਟੇਸ਼ਨ, ਪਹਿਲੀ ਕੰਮ ਹੈ ਮੈਡੀਟੇਸ਼ਨ। ਦੇਖੋ ਨਾ, ਸਵੇਰੇ ਸਵੇਰੇ ਉੱਠ ਕੇ ਸਾਡੀਆਂ ਬੁਰੀਆਂ ਆਦਤਾਂ ਕੀ ਨੇ, ਸਵੇਰੇ ਉੱਠ ਕੇ ਕਿਤੇ ਸੈੱਲ ਫੋਨ ਦੇਖ ਲਿਆ, ਕਿਤੇ ਅਖਬਾਰ ਪੜ੍ਹ ਲਿਆ, ਫਿਰ ਜਿਹੜੇ ਮੇਰੇ ਕਈ ਸਾਡੇ ਭੈਣ ਭਰਾ ਨੇ ਉਹ ਨਸ਼ੇ ਦੇ ਟੁੱਟੇ ਨੇ, ਪਹਿਲਾਂ ਸਵੇਰੇ ਉੱਠਣ ਸਾਰੀ ਮੂੰਹ 'ਚ ਪਾਈ ਸਿਗਰਟ ਅਤੇ ਲਾ ਕੇ ਡੱਬੀ ਨਾਲ ਅਤੇ ਸਿਗਰਟ ਪੀ ਕੇ ਬਾਹਰ ਹੈ, ਧੂੰਏ ਨਾਲ ਗੰਦਾ ਕਰਕੇ ਗਿਰਾਂ ਵਾਲੇ ਬਦਬੂ ਫੈਲਾਉਂਦੇ ਨੇ, ਕੋਈ ਸਵੇਰੇ ਨਸ਼ਾ ਟੁੱਟਿਆ ਹੁੰਦਾ, ਸ਼ਰਾਬ ਪੀਂਦਾ, ਕੋਈ ਜਰਦਾ ਖਾਂਦਾ, ਕੋਈ ਚਿੱਟਾ ਖਾਂਦਾ, ਕੋਈ ਕੁਛ ਖਾਂਦਾ, ਕੋਈ ਕੁਛ ਖਾਂਦਾ, ਉਹ ਬੁਰੀਆਂ ਆਦਤਾਂ ਨਾਲੋਂ ਸਵੇਰੇ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਪਰਮਾਤਮਾ ਦਾ, ਅੱਲਾਹ ਦਾ, ਵਾਹਿਗੁਰੂ ਦਾ ਨਾਮ ਲਵੋ, ਭਜਨ ਸਿਮਰਨ ਕਰੋ, ਅਰਦਾਸ ਕਰੋ, ਪੂਜਾ ਕਰੋ, ਜੋ ਮਰਜ਼ੀ ਕਰੋ ਪਹਿਲੀ ਜ਼ਿੰਦਗੀ ਦੇ ਵਿੱਚ। ਜੇ ਸਵੇਰੇ ਸਵੇਰੇ ਸਾਡਾ ਕੰਮ ਚੰਗੇ ਪਾਸਿਓਂ ਸ਼ੁਰੂ ਹੋਊਗਾ ਤਾਂ ਫਿਰ ਆਸ ਵੀ ਵਧੀਆ ਰੱਖਦੇ ਹਾਂ। ਜਿਹੜੇ ਦੁਕਾਨਦਾਰ ਨੇ ਸਵੇਰੇ ਜਾ ਕੇ ਪਾਣੀ ਦਾ ਛਿੱਟਾ ਦਿੰਦੇ ਨੇ, ਕਿਉਂ? ਪਰਮਾਤਮਾ ਨੂੰ ਯਾਦ ਕਰਦੇ ਨੇ। ਜਿਹੜੇ ਟੈਕਸੀ ਦੇ ਡਰਾਈਵਰ ਹੁੰਦੇ ਨੇ, ਟੈਕਸੀ 'ਤੇ ਬਹਿ ਕੇ ਸਟੇਅਰਿੰਗ ਫੜ ਕੇ ਪਹਿਲਾਂ ਰੱਬ ਨੂੰ ਕਿਉਂ ਯਾਦ ਕਰਦੇ ਨੇ? ਵੀ ਸਾਡਾ ਉਹ ਆਸ ਕਰਦੇ ਨੇ, ਵਿਸ਼ਵਾਸ ਕਰਦੇ ਨੇ ਕਿ ਮੈਨੂੰ ਕੋਈ ਸੰਕਟ ਨਹੀਂ ਆਊਗਾ, ਵੀ ਮੈਂ ਪਰਮਾਤਮਾ ਅੱਗੇ ਅਰਦਾਸ ਕਰ ਰਿਹਾ। ਜਦੋਂ ਸਾਡਾ ਕਨੈਕਸ਼ਨ ਪਰਮਾਤਮਾ ਦੇ ਨਾਲ ਜੁੜ ਜੇ, ਜਿਵੇਂ ਸਾਡੇ ਸੈੱਲ ਫੋਨ ਜੇ ਚਾਰਜ ਨਾ ਹੋਵੇ, ਅਸੀਂ ਉਹ ਤਾਰ ਜੀ ਲਾ ਕੇ ਜੋੜਦੇ ਨੇ, ਅੱਗੋਂ ਟਰਾਂਸਫਾਰਮਰ 'ਚ ਕਰੰਟ ਹੁੰਦਾ। ਸੋ ਇਸੇ ਤਰ੍ਹਾਂ ਹੀ ਆਪਣੀ ਜਿਹੜੀ ਲਿਵ ਹੈ, ਆਪਣੀ ਜਿਹੜੀ ਰੂਹ ਹੈ, ਆਪਣੀ ਜਿਹੜੀ ਆਤਮਾ ਹੈ, ਸਵੇਰੇ ਸਵੇਰੇ ਜ਼ਰੂਰ 2 ਮਿੰਟ ਕਰੋ, 4 ਮਿੰਟ ਕਰੋ, ਅੱਧਾ ਘੰਟਾ ਕਰੋ, ਘੰਟਾ ਕਰੋ, 2 ਘੰਟੇ ਕਰੋ, ਸਮਥਿੰਗ ਇਜ਼ ਬੈਟਰ ਦੈਨ ਨਥਿੰਗ। ਅੱਜ ਕਰੂੰਗਾ, ਕੱਲ੍ਹ ਨੂੰ, ਕੱਲ੍ਹ ਨੂੰ, ਅੱਜ ਬਿਜ਼ੀ ਹਾਂ, ਅੱਜ ਤਾਂ ਸਕੂਲ ਜਾਣਾ, ਅੱਜ ਤਾਂ ਕੰਮ 'ਤੇ ਜਾਣਾ, ਅੱਜ ਮੁੰਡੇ ਨੂੰ ਖਿਲਾਉਣਾ, ਅੱਜ ਮੈਨੇ ਸਫ਼ਰ ਕਰਨਾ, ਇਹ ਬਹਾਨੇ ਬਹੂਨੇ ਬਾਜ਼ੀਆਂ ਛੱਡੋ। ਸਿੱਧੀ ਅਤੇ ਸਪੱਸ਼ਟ ਗੱਲ ਹੈ, ਜੋ ਮਰਜ਼ੀ ਹੋਵੇ ਸਵੇਰੇ ਉੱਠ ਕੇ ਪਹਿਲਾਂ ਪਾਠ ਕਰਨਾ, ਚਾਹੇ ਤੁਸੀਂ ਕਰੂ 'ਚ ਗਏ ਹੋ, ਚਾਹੇ ਜਹਾਜ਼ 'ਚ ਚੜ੍ਹੇ ਹੋ, ਚਾਹੇ ਗੱਡੀ 'ਚ ਉੱਤੇ ਹੋ, ਚਾਹੇ ਕੁੜੀ ਕੋਲ ਗਏ ਹੋ, ਚਾਹੇ ਮੁੰਡੇ ਕੋਲ ਗਏ ਹੋ, ਚਾਹੇ ਅਪਾਰਟਮੈਂਟ 'ਚ ਗਏ ਹੋ, ਚਾਹੇ ਖੇਡ ਦੇ ਮੈਦਾਨ 'ਚ ਗਏ ਹੋ, ਚਾਹੇ ਕੁਛ ਵੀ ਕਰਿਓ, ਆ ਕੋਈ ਵੀ ਦੇਖ ਲਓ ਆਪਣੀਆਂ ਗੇਮਾਂ, ਹੁਣ T20 ਹੋ ਕੇ ਉੱਠਿਆ ਮੈਚ, ਸਾਰੇ ਜਣੇ ਪਾਠ ਕਰਦੇ ਸੀ ਕਿ ਨਹੀਂ ਕਰਦੇ? ਜਿੰਨੇ ਮਰਜ਼ੀ ਤਕੜੇ ਪਲੇਅਰ ਹੋਣ, ਅਖੀਰ 'ਚ ਤਾਂ ਆਪਾਂ ਉਹਨੂੰ ਯਾਦ ਕਰਦੇ ਹਾਂ ਵੀ ਤੇਰੀ ਕਿਰਪਾ ਨਾਲ ਅਸੀਂ ਜਿੱਤਾਂਗੇ। ਜਦੋਂ ਹਾਰਦੇ ਹਾਂ, ਮੈਂ ਮੇਰਾ ਵਿਸ਼ਵਾਸ ਹੈ, ਮੈਂ ਵੀ ਆਮ ਰੋਂਗ,
ਸੋ ਇਹ ਸਭ ਉਹਦੀਆਂ ਜੇ ਕੋਈ ਬੰਦਾ ਸੋਚੇ ਦੁਨਿਆਵੀ ਤੌਰ ਤੇ ਉਹ ਪਲੇਅਰਾਂ ਦੇ ਨੁਕਸ ਕੱਢੂਗਾ, ਮੈਂ ਸੋਚਦਾ ਹੁੰਦਾ ਵੀ ਮਾਲਕ ਦੀ ਖੁਦਾ ਦੀ ਕੋਈ ਉਹਦੀ ਰਹਿਮਤ ਹੈ, ਜੋ ਚਾਹੁੰਦਾ ਉਸ ਤਰ੍ਹਾਂ ਕਰਨਾ। ਸੋ ਸਾਨੂੰ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਕੰਮ ਕੀ ਕਰਨਾ ਚਾਹੀਦਾ, ਮੈਡੀਟੇਸ਼ਨ ਜ਼ਰੂਰ ਕਰੋ। ਸੋ ਅਤੇ ਦੂਸਰਾ ਕੰਮ ਆਪਾਂ ਬਾਅਦ 'ਚ ਕਰਦੇ ਹਾਂ। ਸੋ ਮੈਨੂੰ ਗੱਲ ਯਾਦ ਹੈ ਕਿ ਜਦੋਂ ਅਸੀਂ ਸਕੂਲ 'ਚ ਪੜ੍ਹਦੇ ਹੁੰਦੇ ਸੀਗੇ ਅਤੇ ਇਹ ਵੀ ਗੀਤ ਮੋਰਨਿੰਗ ਪ੍ਰੇਅਰ ਹੁੰਦੀ ਸੀ, ਐ ਮਾਲਿਕ ਤੇਰੇ ਬੰਦੇ ਹਾਂ। ਸੋ ਲੈਟਸ ਸੀ ਅਦੇ ਸੌਂਗ, ਤੁਹਾਨੂੰ ਵੀ ਯਾਦ ਆਊਗਾ ਕਿ ਬੱਚੇ ਸਵੇਰੇ ਸਵੇਰੇ ਪੜ੍ਹਦੇ ਹਾਂ, ਜੋ ਪਰਮਾਤਮਾ ਨੂੰ ਯਾਦ ਕਰਦੇ ਹੋ ਸਾਰਾ ਦਿਨ ਵਧੀਆ ਨਿਕਲਦਾ, ਗੱਲ ਪੱਕੀ ਹੈ।
To serve in GTA, North York, Brampton, Etobicoke, ya ho Mississauga. Fresh aur mazedar pizzas ki variety. Ya order karna ho apna man pasand custom made pizza. Iske alawa pinza roti, potato wedges, fries, salad, garlic bread ya khane ho garlic fingers. To order or take out call 905-789-8838.
ਅਕਾਲ ਟਰੱਕ ਐਂਡ ਲੂਬ, ਤੁਹਾਡੇ ਟਰੱਕ ਬਾਦਸ਼ਾਹ ਦੀ ਕੁਆਲਿਟੀ ਸਰਵਿਸ, ਰਿਪੇਅਰ, ਆਇਲ ਚੇਂਜ, ਵਾਸ਼ ਤੇ ਮੇਨਟੇਨੈਂਸ।
ਇੱਕ ਹੋਰ ਖੁਸ਼ਖਬਰੀ,
ਨਾਰਥ ਅਮਰੀਕਨ, ਚਾਈਨੀਜ਼ ਤੇ ਕੋਰੀਅਨ ਨਵੇਂ ਤੇ ਇਸਤੇਮਾਲ ਸ਼ੁਦਾ ਟਾਇਰ ਵਿਦ ਫੁੱਲ ਵਾਰੰਟੀ।
ਅਕਾਲ ਟਰੱਕ ਐਂਡ ਲੂਬ, 1776 ਮੇਅਰਸਾਈਡ ਡਰਾਈਵ, 905-565-1100, 905-565-1100।
ਵੈਲਕਮ ਬੈਕ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਆ ਕਿ ਅੱਜ ਆਪਾਂ ਗੁੱਡ ਹੈਬਿਟਸ ਫਾਰ ਐਵਰੀਡੇ ਲਾਈਫ, ਰੋਜ਼ਾਨਾ ਦੀ ਜ਼ਿੰਦਗੀ ਵਿੱਚ ਸਾਡੀਆਂ ਕਿਹੜੀਆਂ ਕਿਹੜੀਆਂ ਚੰਗੀਆਂ ਆਦਤਾਂ ਹੋਣੀਆਂ ਚਾਹੀਦੀਆਂ ਨੇ, ਕੁਛ ਗੱਲਾਂ ਆਪਾਂ ਡਿਸਕਸ ਕੀਤੀਆਂ ਕਿ ਸਾਡੇ ਸਰੀਰ ਲਈ ਜ਼ਰੂਰੀ ਨੇ, ਵੀ ਸਵੇਰੇ ਛੇਤੀ ਉੱਠੋ, ਛੇਤੀ ਸੌਵੋ, ਬਰੱਸ਼ ਕਰੋ, ਨਹਾਵੋ, ਐਕਸਰਸਾਈਜ਼ ਕਰੋ, ਇਹ ਸਾਡੀ ਜ਼ਿੰਦਗੀ ਰੋਜ਼ਾਨਾ ਦੀ ਜ਼ਿੰਦਗੀ ਸਾਡੀ ਇਹ ਪ੍ਰੈਕਟਿਸ ਹੋਣੀ ਚਾਹੀਦੀ ਹੈ। ਫਿਰ ਹੈਗਾ ਮੈਂਟਲ ਜਾਂ ਸਪਿਰਚੁਅਲ, ਸਾਡੇ ਕੋਲ ਕਿਹੜੀਆਂ ਕਿਹੜੀਆਂ ਜ਼ਰੂਰੀ ਗੱਲਾਂ ਨੇ ਐਵਰੀਡੇ। ਪਹਿਲੀ ਗੱਲ ਮੈਡੀਟੇਸ਼ਨ ਕਰੋ, ਮੈਂ ਜਿਵੇਂ ਕਿਹਾ ਵੀ ਉਹ ਨਹੀਂ ਸਵੇਰੇ ਚੱਕ ਕੇ ਸੈੱਲਫੋਨ ਦੇਖ ਲਓ, ਅਖਬਾਰ ਪੜ੍ਹ ਲਓ, ਸੂਟਾ ਸਿਗਰਟ ਦਾ ਪੀਓ, ਨਸ਼ਾ ਕਰੋ, ਸ਼ਰਾਬ ਪੀਓ, ਇਹ ਸਾਰੀਆਂ ਗੱਲਾਂ ਛੱਡ ਕੇ ਜਦੋਂ ਵੀ ਤੁਹਾਡੀ ਜਾਗ ਖੁੱਲ੍ਹੇ ਸਭ ਤੋਂ ਪਹਿਲਾਂ ਉੱਠ ਕੇ 2 ਮਿੰਟ 4 ਮਿੰਟ 10 ਮਿੰਟ ਅੱਧਾ ਘੰਟਾ 2 ਘੰਟੇ, 2.5 ਘੰਟੇ ਲੋਕ ਕਰਦੇ ਨੇ, 3-3 ਘੰਟੇ ਕਰਦੇ ਨੇ, ਉਹ ਟਾਈਮ ਦੇ ਹਿਸਾਬ ਨਾਲ ਹੈ, ਹੌਲੀ ਹੌਲੀ ਟਾਈਮ ਵਧਾਓ। ਸੋ ਉਸ ਪਰਮਾਤਮਾ ਨੂੰ ਯਾਦ ਕਰੋ, ਉਸ ਅੱਲਾ ਵਾਹਿਗੁਰੂ ਨੂੰ ਯਾਦ ਕਰੋ। ਅਤੇ ਦੂਜੀ ਚੰਗੀ ਹੈਬਿਟ ਇਹ ਹੈ ਕਿ ਜਿਸ ਤਰ੍ਹਾਂ ਮੈਂ ਕਿ ਐਕਸਰਸਾਈਜ਼ ਕਰਨੀ ਹੈ, ਐਕਸਰਸਾਈਜ਼ ਜ਼ਰੂਰੀ ਹੈ, ਚਾਹੇ 2 ਮਿੰਟ ਕਰੋ, 4 ਮਿੰਟ ਕਰੋ, ਜੇ ਉਮਰ ਦੇ ਹਿਸਾਬ ਨਾਲ ਆ, ਟਾਈਮ ਦੇ ਹਿਸਾਬ ਨਾਲ ਐਕਸਰਸਾਈਜ਼ ਜ਼ਰੂਰ ਕਰੋ। ਘਰੇ ਉੱਪਰ ਥੱਲੇ ਪੌੜੀਆਂ ਹੀ ਚੱਲ ਲਓ, ਹਾਂਜੀ, ਹੱਥ ਪੈਰ ਉੱਪਰ ਸਿੱਧੇ ਜ਼ੋਰ ਦੀ ਕਰ ਲਓ, ਘਰ ਦੇ ਬਾਹਰ ਨਿਕਲ ਜਾਓ, ਠੰਡ ਹੈ ਅਤੇ ਅੰਦਰ ਚਲੇ ਜਾਓ, ਐਕਸਰਸਾਈਜ਼ ਚਲੇ ਜਾਓ, ਤਾਜ਼ੀ ਹਵਾ ਲਓ, ਇਹ ਐਕਸਰਸਾਈਜ਼ ਵੀ ਕਰੋ। ਫਿਰ ਸਤਸੰਗ, ਸਤਸੰਗ ਇਜ਼ ਵੈਰੀ ਇੰਪੋਰਟੈਂਟ, ਸਤਸੰਗ, ਸੱਚੇ ਦੀ ਕੰਪਨੀ, ਸੱਚੇ ਦੀ ਕੰਪਨੀ ਇਹ ਹੈ ਕਿ ਬਜਾਏ ਤੁਸੀਂ ਕੁਲਦੀਪ ਮਾਨਕ ਦੇ ਗਾਣੇ ਸੁਣਦੇ, ਰੰਗੀਲੇ ਚਮਕੀਲੇ ਦੇ ਗਾਣੇ ਸੁਣਦੇ, ਭਾਗਵਾਨ ਮੂਵੀ ਦੀਆਂ ਗਾਣੇ ਸੁਣਦੇ ਨਾਲੋਂ, ਘਰ ਦੇ ਵਿੱਚ ਹਮੇਸ਼ਾ ਧਾਰਮਿਕ, ਰਿਲੀਜੀਅਸ ਜਾਂ ਸਪਿਰਚੁਅਲ ਸੌਂਗ ਜਾਂ ਸਤਸੰਗ ਲਗਾਓ।
ਉਹਦੇ ਨਾਲ ਕੀ ਹੈ ਸਾਡਾ ਧਿਆਨ ਉੱਧਰ ਜਾਂਦਾ। ਬ੍ਰੇਕਫਾਸਟ ਕਰਦੇ ਹਾਂ, ਸਤਸੰਗ ਲੱਗਿਆ ਹੋਵੇ ਘਰ ਦੇ ਵਿੱਚ, ਪੋਲਾ ਪੋਲਾ ਜਾਂ ਹਲਕਾ ਹਲਕਾ ਜਾਂ ਜਿਹੜਾ ਮਿਊਜ਼ਿਕ ਚੱਲਦਾ ਰਹੇ ਪਰਮਾਤਮਾ ਦੇ ਨਾਂ ਦਾ, ਅਤੇ ਸਾਡਾ ਫਿਰ ਖਿਆਲ ਉੱਧਰ ਨੂੰ ਜਾਂਦਾ। ਅਤੇ ਜੇ ਸਾਡਾ ਪੁੱਠੇ ਪਾਸੇ ਨੂੰ ਹੋਵੇ ਵੀ ਚੱਕ ਲਓ ਬੰਦੂਕਾਂ, ਉਹਨੂੰ ਮਾਰ ਦਿਓ, ਇਹਨੂੰ ਮਾਰ ਦਿਓ, ਵੀ ਸਾਡਾ ਖਿਆਲ ਅਸੀਂ ਸੂਰਮੇ ਬਣ ਜਾਂਦੇ ਹਾਂ, ਪੁੱਠੇ ਸਿੱਧੇ ਕੰਮ ਕਰਦੇ ਹਾਂ। ਜਦੋਂ ਵੀ ਇਕੱਲੇ ਬੈਠੀਏ, ਕੋਸ਼ਿਸ਼ ਕਰੀਏ ਕਿ ਸਾਡਾ ਕੋਈ ਨਾ ਕੋਈ ਜਿਹੜਾ ਹੈਗਾ ਸਤਸੰਗ ਪਰਮਾਤਮਾ ਦੇ ਨਾਂ ਦਾ ਹੀ ਜਿਹੜਾ ਗਾਣਾ ਹੈ, ਮਿਊਜ਼ਿਕ ਹੈ, ਸਤਸੰਗ ਹੈ, ਕੋਈ ਕੁਰਾਨ ਦੇ ਵਿੱਚੋਂ ਪੜ੍ਹ ਰਿਹਾ, ਕੋਈ ਜਪਜੀ ਸਾਹਿਬ 'ਚੋਂ ਪੜ੍ਹ ਰਿਹਾ, ਕੋਈ ਕੀਰਤਨ ਲੱਗ ਰਿਹਾ, ਕੋਈ ਪੂਜਾ ਲੱਗ ਰਿਹਾ, ਕੋਈ ਪਾਠ ਲੱਗ ਰਿਹਾ, ਉਹਦੇ ਨਾਲ ਜਿਹੜਾ ਸਾਡਾ ਸ਼ੈਤਾਨ ਮਨ ਹੈ ਨਾ ਬਾਹਰ ਨਹੀਂ ਨਿਕਲਦਾ, ਉਹਦੇ ਕੰਨੀ ਜੋ ਧਿਆਨ ਹੁੰਦਾ ਫਿਰ ਅਸੀਂ ਚੰਗੇ ਪਾਸੇ ਲੱਗਦੇ ਹਾਂ। ਕਾਰ ਚਲਾਉਂਦੇ ਹਾਂ, ਰਾਤ ਨੂੰ ਰੋਟੀ ਖਾਂਦੇ ਹਾਂ, ਰਾਤ ਨੂੰ ਸੌਂਦੇ ਹਾਂ, ਇਹ ਘਰ ਦੇ ਵਿੱਚ ਘਰ ਹੋਵੇ ਜਾਂ ਕਾਰ ਹੋਵੇ ਜਾਂ ਕਿਤੇ ਕੰਮ 'ਤੇ ਵੀ ਆ, ਹੌਲੀ ਹੌਲੀ ਇਹ ਸਾਨੂੰ ਗੱਲਾਂ ਚੰਗੀਆਂ ਸਾਡੇ ਕੰਨ ਦੇ ਵਿੱਚ ਅਤੇ ਅੱਖਾਂ ਦੇ ਵਿੱਚ ਚੰਗੀਆਂ ਗੱਲਾਂ ਪੈਣੀਆਂ ਚਾਹੀਦੀਆਂ, ਇਹ ਸਾਰੇ ਸਾਡੇ ਦਿਨ ਦਾ ਕਰਮ ਹੋਣਾ ਚਾਹੀਦਾ। ਜੇ ਕੁਛ ਨਹੀਂ ਤਾਂ ਦੋ ਚਾਰ ਘੰਟੇ, ਘੰਟਾ ਸਵੇਰੇ ਕਰ ਲਓ, ਦੁਪਹਿਰੇ ਕਰ ਲਓ, ਸ਼ਾਮ ਨੂੰ ਕਰ ਲਓ, ਕਾਰ ਚਲਾਉਣ ਲੱਗਦੇ ਅੱਜ ਕੱਲ੍ਹ ਦਾ ਟਾਈਮ ਹੀ ਨਹੀਂ ਕਾਰ ਚਲਾਉਣਾ, ਸਟੇਅਰਿੰਗ ਦੱਬਿਆ ਚੱਲ ਮੇਰੇ ਭਾਈ, ਬਾਅਦ 'ਚ ਪਤਾ ਲੱਗ ਜਾਓ ਐਕਸੀਡੈਂਟ ਦਾ, ਦੋ ਘੰਟੇ ਠੰਡ 'ਚ ਖੜ੍ਹੇ ਹੋਣਾ ਪੈਂਦਾ। ਸੋ ਇਸ ਕਰਕੇ ਕਾਰ 'ਚ ਜਦੋਂ ਸਟਾਰਟ ਕਰ ਦਿਓ, ਬੈਠ ਕੇ ਪਰਮਾਤਮਾ ਦਾ ਨਾਂ ਲਓ, ਕਾਰ ਚਲਾਉਣੀ ਹੋ ਉਸ ਵੇਲੇ ਬਜਾਇ ਤੁਸੀਂ ਖਬਰਾਂ ਸੁਣਨ, ਖਬਰਾਂ ਖੁਬਰਾਂ ਨੇ ਕੁਛ ਨਹੀਂ ਕੱਢਣਾ, ਜਿਹੜੀ ਚੀਜ਼ ਨੇ ਕੱਢਣਾ ਸਾਨੂੰ ਮਹਿਸੂਸ ਹੋਣਾ ਜਦੋਂ ਅਟੈਚਮੈਂਟ ਕਰਾਂਗੇ, ਉਹ ਕੋਈ ਚੰਗੀਆਂ ਗੱਲਾਂ ਲਾ ਲਓ, ਕੋਈ ਜੇ ਕੋਈ ਆਪਣੇ ਸਿੱਖ ਭਰਾ ਨੇ ਚਲੋ ਕੋਈ ਗੁਰਬਾਣੀ ਲਾ ਲਓ, ਉਹਦਾ ਚਲੋ ਪਾਠ ਚੱਲੇ, ਕੋਈ ਆਪਣਾ ਹਰਬੰਸ ਸਿੰਘ ਜਗਾਦਰੀ ਵਾਲੇ ਦਾ ਪ੍ਰੋਗਰਾਮ ਲਓ, ਕੋਈ ਵੀ ਲਗਾ ਲਓ, ਇਸ ਤਰ੍ਹਾਂ ਹਿੰਦੂ ਭਰਾ ਨੇ ਗਾਇਤਰੀ ਦੇਵੀ ਦਾ ਪਾਠ ਲਗਾ ਲਓ, ਹਨੂੰਮਾਨ ਚਾਲੀਸਾ ਲਗਾ ਲਓ, ਮੁਸਲਿਮ ਭਰਾ ਨੇ ਕੁਰਾਨ ਦੇ ਵਿੱਚੋਂ ਲਗਾ ਲਓ। ਸੋ ਉਹ ਗੱਲਾਂ ਸਾਡੇ ਕੰਨ 'ਚ ਪੈਂਦੀਆਂ ਰਹਿਣ ਤਾਂ ਉਹਨਾਂ ਦੀ ਬਰਕਤ ਹੁੰਦੀ ਹੈ। ਸੋ ਇਸੇ ਤਰ੍ਹਾਂ ਹੀ ਜਿਹੜੀ ਹੋਰ ਇੰਪੋਰਟੈਂਟ ਗੱਲ ਹੈ ਰੋਜ਼ਾਨਾ, ਉਹ ਹੈਗਾ ਸਮਾਈਲ। ਸਮਾਈਲ ਐਟ ਯੂਅਰ ਫੇਸ ਇਨ ਦਾ ਮਿਰਰ, ਆਪਣਾ ਖੁਸ਼ ਰੱਖੋ। 6:30 ਵਜੇ ਦੀਆਂ ਸੂਈਆਂ ਦੇਖੋ ਨਾ, ਕਲੋਕ ਦੇਖੋ, ਹੁਣ ਮੇਰੇ ਸਾਹਮਣੇ ਕਲੋਕ ਲੱਗਿਆ ਹੋਇਆ, 1, 2, 3, 4, 5, 6, 7, 8, 9, 10, 11, 12 ਜਿਹੜੀਆਂ ਸੂਈਆਂ ਹੁਣ ਇਸ ਵੇਲੇ 4:20 ਕੈਨੇਡਾ ਦੇ ਸ਼ੋਅ ਕਰਦੀ, ਜਦੋਂ 6:30 ਸੂਈਆਂ ਥੱਲੇ ਹੋਣਗੀਆਂ, ਉਹਦੇ ਨਾਲ ਝਰੂੜੀਆਂ ਜਾਂ ਪਹਿਣ ਕਰਕੇ ਦੇਖ ਲਓ, ਗੋਲ ਚੱਕਰ ਜਾਂ ਕਾਗਜ਼ 'ਤੇ ਕੱਟ ਲਓ, ਉਹਦਾ ਗੋਲ ਚੱਕਰ ਦੇ ਵਿੱਚ ਜਿਹੜਾ ਐਰਾ ਉਹ ਥੱਲੇ ਨੂੰ ਕਰ ਦਿਓ, ਲੱਗੂ ਬੰਦਾ ਉਦਾਸ ਹੈ, ਉਹਦਾ ਚੰਦ ਵਾਂਗੂ ਉੱਪ ਨੂੰ ਕਰ ਦਿਓ, ਲੱਗੂ ਖੁਸ਼ ਹੈ। ਸੋ ਆਪਣੇ ਆਪ ਨੂੰ ਖੁਸ਼ ਰੱਖੋ, ਆਪਣਾ ਸ਼ੀਸ਼ਾ ਜ਼ਰੂਰ ਦੇਖੋ, ਸ਼ੀਸ਼ੇ 'ਚ ਦੇਖ ਕੇ ਕੀ ਦੇਖਣਾ, ਇਹ ਨਾ ਦੇਖੋ ਵੀ ਪਹਿਲਾਂ ਮੇਰੇ ਵਾਲ ਕਿੰਨੇ ਭਾਰੇ ਹੁੰਦੇ ਸੀ ਹੁਣ ਉੱਡ ਗਏ, ਪਹਿਲਾਂ ਮੇਰਾ ਮੂੰਹ ਕਿੰਨਾ ਤਕੜਾ, ਮੈਂ ਹੁਣ ਝੂੜੀਆਂ ਪੈ ਗਈਆਂ, ਗੋਡੇ 'ਚ ਹੋ ਗਏ, ਪਤਲੇ 'ਚ ਹੋ ਗਏ, ਸੁੱਕ ਜੇ ਗਏ, ਅੱਖਾਂ ਜੀਆਂ 'ਚ ਬਹਿ ਗਏ, ਇਹ ਨਾ ਦੇਖੋ, ਇਹ ਦੇਖੋ ਵੀ ਇਹਦੇ ਵਿੱਚ ਜਿਹੜੀ ਤਾਕਤ ਆ ਉਹ ਕੌਣ ਹੈ। ਜਦੋਂ ਦੇਖੋਗੇ ਉਹ ਤਾਕਤ ਨੇ ਮੈਨੂੰ ਬਣਾਇਆ, ਤਾਂ ਹੀ ਮੈਨੂੰ ਸਾਹ ਆ ਰਿਹਾ, ਤਾਂ ਹੀ ਮੇਰਾ ਹਾਰਟ ਠੀਕ ਹੈ, ਤਾਂ ਹੀ ਮੇਰਾ ਬ੍ਰੇਨ ਕੰਮ ਕਰ ਰਿਹਾ, ਤਾਂ ਹੀ ਮੈਂ ਸੋਚ ਰਿਹਾ। ਜਦੋਂ ਇਹ ਗੱਲਾਂ ਸੋਚਾਂਗੇ ਨਾ ਆਪਾਂ, ਫਿਰ ਸਾਨੂੰ ਖੁਸ਼ੀ ਹੋਊਗੀ। ਜਦੋਂ ਬੰਦਾ ਹਮੇਸ਼ਾ ਸਮਾਈਲ ਦਿੰਦਾ, ਤੁਸੀਂ ਕਦੇ, ਮੈਂ ਤਾਂ ਅੱਗੇ ਵੀ ਕਈ ਵਾਰੀ ਪ੍ਰੋਗਰਾਮਾਂ 'ਚ ਦੱਸਿਆ, ਤੁਸੀਂ ਕਿਸੇ ਨੂੰ ਘੂਰ ਕੇ ਚੱਕੋ, ਅੱਗੇ ਦੇਖ ਲਓ ਤੁਹਾਨੂੰ ਕਦੇ ਸਮਾਈਲ ਦੇ ਦੂ, ਉਹ ਵੀ ਘੂਰ ਕੇ ਚੱਕੂ, ਤੁਸੀਂ ਤੁਰੇ ਜਾਂਦੇ ਬੰਦੇ ਨੂੰ ਮਾੜਾ ਜਿਹਾ ਸਮਾਈਲ ਦੇ ਜੋ, ਵਾਲਾ ਵੀ ਖੁਸ਼ ਹੋ ਜਾਂਦਾ, ਉਹਦੇ ਨਾਲ ਵਾਈਬ੍ਰੇਸ਼ਨ ਜਿਹੜੀਆਂ ਨੇ ਉਹ ਆਟੋਮੈਟਿਕਲੀ ਉਹ ਜਿਹਾ ਅਸਰ ਪਾਉਂਦੀਆਂ ਨੇ। ਸੋ ਕੋਸ਼ਿਸ਼ ਕਰੋ ਦਿਨ ਦੇ ਵਿੱਚ, ਨੋ ਮੈਟਰ ਬਟ ਕਿੰਨਾ ਵੀ ਪ੍ਰੋਬਲਮ ਹੋ ਜੇ, ਕਿੰਨੀ ਵੀ ਖੁਸ਼ ਹੋ, ਤੁਸੀਂ ਆਪਣੇ ਆਪ ਨੂੰ ਖੁਸ਼ ਰਹਿਣ ਦੀ ਸਮਾਈਲ ਆਪਣੇ ਫੇਸ 'ਤੇ ਰੱਖੋ, ਉਹਦੇ ਨਾਲ ਕੀ ਹੈ ਕਿ ਤੁਹਾਡੀਆਂ ਇੰਨੀ ਅੰਦਰੋਂ ਐਨਰਜੀ ਹੋ ਜਾਂਦੀ ਹੈ ਕਿ ਜਿਹੜੀਆਂ ਪ੍ਰੋਬਲਮਸ ਨੇ ਉਹ ਥੱਲੇ ਨੂੰ ਡਿਕਰੀਜ਼ ਹੋ ਜਾਂਦੀਆਂ। ਪੱਕੀ ਆਪਾਂ ਫਾਰਮੂਲਾ ਅਡੋਪਟ ਕੀਤਾ ਹੋਇਆ। ਸੋ ਹਮੇਸ਼ਾ ਜਿਹੜੀ ਹੈ ਹਰ ਹਾਲਤ ਦੇ ਵਿੱਚ ਖੁਸ਼ ਰਹੋ, ਖੁਸ਼ ਰਹਿਣ ਨਾਲ ਤਾਕਤ ਮਿਲਦੀ ਹੈ, ਮੁਸੀਬਤ ਜਿਹੜੀ ਹੈ ਉਹ ਘਟਦੀ ਹੈ। ਅਗਲੀ ਕੀ ਗੱਲ ਹੈ, ਰੋਜ਼ ਗ੍ਰੈਟੀਚਿਊਡ, ਥੈਂਕਸ, ਸ਼ੁਕਰਾਨਾ, ਹਰ ਪਲ ਹਰ ਚੀਜ਼ ਦੇ ਉੱਤੇ ਪਰਮਾਤਮਾ ਦਾ ਸ਼ੁਕਰ ਹੈ, ਸ਼ੁਕਰ ਹੈ, ਸ਼ੁਕਰ ਹੈ, ਸ਼ੁਕਰ ਹੈ, ਜਿੰਨਾ ਸ਼ੁਕਰ ਕਰੋਗੇ ਉਨਾ ਠੀਕ ਹੈ। ਵੀ ਸ਼ੁੱਡ ਨਾਟ ਬੀ ਥੈਂਕਲੈਸ। ਥੈਂਕਲੈਸ ਕੀ ਹੈ, ਵੀ ਜੇ ਹੁਣ ਇਹ ਕਹੇ ਵੀ ਲਓ ਜੀ ਆਹ ਮੁੰਡੇ ਨੂੰ ਮੈਂ ਪੜ੍ਹਾਤਾ, ਕਈ ਵਾਰੀ ਕਹਿੰਦੇ ਲਓ ਜੀ ਮੈਂ ਦੋ ਮੁੰਡੇ ਡਾਕਟਰ ਬਣਾ ਦੇ, ਤਿੰਨੇ ਕਿਵੇਂ ਬਣਾਤੇ, ਵੀ ਕਾਹਦੇ ਲਈ ਤਿੰਨੇ ਬਣਾਉਂਦੇ, ਕੀ ਤੇਰੇ ਤਿੰਨੇ ਪੈਦਾ ਕੀਤੇ ਨੇ, ਤਿੰਨੇ ਵੀ ਨਹੀਂ ਪੈਦਾ ਕੀਤੇ, ਤਿੰਨੇ ਤਾਂ ਜੋ ਕੁਛ ਕੀਤਾ ਕੀਤਾ, ਜਿਹੜੀ ਉਹ ਜਾਣ ਪਾਈ ਉਹਦਾ ਪਰਮਾਤਮਾ ਨੇ ਪਾਈ, ਤਿੰਨੇ ਤਾਂ ਨਹੀਂ ਪਾਈ। ਜਦੋਂ ਆਇਆ ਰਿਜ਼ਕ ਦਿੱਤਾ, ਬੱਚੇ ਵੱਡੇ ਹੋ, ਪਰ ਉਹ ਪਰਮਾਤਮਾ ਦੀ ਅੱਲਾ ਮੌਲਾ ਦੀ ਬਖਸ਼ਿਸ਼ ਦੇ ਨਾਲ ਹੀ ਹੋਏ। ਜੇ ਤਿੰਨੇ ਪੜ੍ਹਾਇਆ ਅਤੇ ਪੜ੍ਹਾਇਆ ਜਿਹੜੇ ਪੈਸੇ ਨੇ, ਜੇ ਉਹ ਪਰਮਾਤਮਾ ਨਾ ਚਾਹੁੰਦਾ ਅੱਲਾ ਨਾ, ਤੇਰੇ ਕੋਲ ਪੈਸੇ ਕਿੱਥੋਂ ਆਉਣੇ ਸੀਗੇ, ਤੂੰ ਜੋਬ ਕਰਦਾ ਕੀ ਹੁੰਦਾ, ਪਤਾ ਨਹੀਂ ਕਿੰਨਾ ਕੁ ਲੋਨ ਹੋਣਾ ਜੀ, ਠੀਕ ਹੈ, ਮਾਂ ਬਾਪ ਦਾ ਵੀ ਰੋਲ ਹੈ, ਪਰ ਅਸਲੀ ਰੋਲ ਜਿਹੜਾ ਪਿੱਛੋਂ ਉਸ ਤਾਕਤ ਹੈ। ਸੋ ਆਪਣਾ ਕ੍ਰੈਡਿਟ ਲੈਣ ਦੀ ਥਾਂ 'ਤੇ ਉਹਨੂੰ ਕ੍ਰੈਡਿਟ ਦਿਓ ਵੀ ਪਰਮਾਤਮਾ ਤੇਰੀ ਕਿਰਪਾ ਦੇ ਨਾਲ ਬੱਚੇ ਅੱਛੇ ਹੋਏ ਨੇ, ਤੇਰੀ ਕਿਰਪਾ ਨਾਲ ਘਰ ਮਿਲ ਗਿਆ, ਤੇਰੀ ਕਿਰਪਾ ਨਾਲ ਨੌਕਰੀ ਵਧੀਆ, ਸਾਰਾ ਕੁਛ ਹੈ, ਉਹਦੇ ਲਈ ਥੈਂਕਸ ਕਰੋ। ਜੇ ਇਹ ਚੀਜ਼ਾਂ ਦੀ ਛੱਡੋ, ਐਂ ਕਰੋ ਪਰਮਾਤਮਾ ਨੂੰ ਕਹੋ, ਪਰਮਾਤਮਾ ਜੇ ਹੁਣ ਜੇ ਸਪੋਜ਼ ਸਾਨੂੰ ਅਸੀਂ ਕੀ ਪੈਸੇ ਜੀਂਦੇ ਨੇ, ਪਰਮਾਤਮਾ ਨੂੰ ਕਿ ਸਾਨੂੰ 1,00,000 ਰੁਪਈਆ ਦੇ ਦਿਓ, ਕਹਿੰਦਾ ਮੈਂ ਤੈਨੂੰ 1,00,000 ਦਾ ਦੇ ਦੇਣਾ, ਤੇਰਾ ਸਾਹ ਰੋਕ ਲੈਣਾ, ਫਿਰ ਕੀ ਕਰਾਂਗੇ? ਜੇ ਸਾਹ ਹੀ ਰੁਕ ਗਿਆ ਤਾਂ $1,00,000 ਨੂੰ ਕੀ ਕਰਾਂਗੇ ਆਪਾਂ? ਜਿਹੜੇ ਹਸਪਤਾਲ 'ਚ ਪਏ ਨੇ ਪੈਸੇ ਦਿੰਦੇ ਨੇ ਕਿ ਸਾਹ ਲੈਣ ਦੇ ਲਈ, ਉਹਨਾਂ ਦੇ ਗੁਲੂਕੋਸ ਲੱਗਿਆ, ICU 'ਚ ਲੱਗਿਆ, ਅਸੀਂ ਪਰਮਾਤਮਾ ਦਾ ਕਿਉਂ ਨਾ ਥੈਂਕਸ ਕਰੀਏ? ਆ ਮੈਂ ਵਧੀਆ ਰੇਡੀਓ 'ਤੇ ਬੋਲ ਰਿਹਾ, ਵਧੀਆ ਕੰਨਾਂ ਨਾਲ ਸੁਣ ਰਿਹਾ, ਵਧੀਆ ਅੱਖਾਂ ਸਾਡੇ ਨਾਲ ਦੇਖ ਰਹੇ ਹਾਂ, ਲੱਤਾਂ ਪੈਰ ਮੇਰੇ ਚੱਲਣ ਨੂੰ ਹੈ। ਤੁਸੀਂ ਹਮੇਸ਼ਾ ਦੂਜੇ ਨੂੰ ਦੇਖੋ ਵੀ ਉਹਨਾਂ ਦਾ ਕੀ ਮੈਂ ਹੁਣ ਭਾਈ ਸਾਹਿਬ ਨੂੰ ਦੱਸ ਰਿਹਾ ਸੀਗਾ ਵੀ ਮੈਂ ਅੱਜ ਆਲਮੋਸਟ 47 ਸਾਲ ਬਾਅਦ ਕੁਰਾਨ ਨੂੰ ਅੱਜ ਥੋੜ੍ਹਾ ਜਿਹਾ ਮੈਂ ਪੜ੍ਹ ਰਿਹਾ ਸੀ ਪੁਰਾਣਾ ਸਾਡਾ ਇੰਗਲਿਸ਼ ਟਰਾਂਸ ਉਹਦੀ ਟਰਾਂਸਲੇਸ਼ਨ ਦੀ ਮੇਰੇ ਕੋਲ ਕਾਪੀ ਸੀਗੀ ਅਤੇ ਉਹਦੇ ਵਿੱਚ 53 ਚੈਪਟਰ ਅੱਜ ਮੈਂ ਦੇਖਿਆ ਸੂਰਾ ਨਜ਼ਮ ਦਾ ਉਹ ਹੈ ਤਾਂ ਅਰਬੀ ਭਾਸ਼ਾ 'ਚ ਪਰ ਜਦੋਂ ਅਸੀਂ PhD ਕੀਤੀ ਸੀ ਰਿਸਰਚ ਕੀਤੀ ਸੀਗੀ ਅਤੇ ਉਹ ਸਾਡੇ ਕੋਲ ਇੰਗਲਿਸ਼ ਦੇ ਵਿੱਚ ਟਰਾਂਸਲੇਸ਼ਨ ਸੀਗੀ ਉਹਦੇ ਵਿੱਚ ਕਿਉਂਕਿ ਉਹਨੂੰ ਖੁਦਾ ਦੀ ਬਾਣੀ ਕਿਹਾ ਜਿਸ ਤਰ੍ਹਾਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਕਹਿੰਦੇ ਹਾਂ ਵੀ ਵਾਹਿਗੁਰੂ ਦੀ ਬਾਣੀ ਹੈ ਗੀਤਾ ਨੂੰ ਕਹਿੰਦੇ ਹਾਂ ਕ੍ਰਿਸ਼ਨ ਜੀ ਦੀ ਬਾਣੀ ਹੈ ਪਰਮਾਤਮਾ ਦੀ ਬਾਣੀ ਹੈ ਇਸ ਤਰ੍ਹਾਂ ਕੁਰਾਨ ਜਿਹੜਾ ਖੁਦਾ ਦੀ ਬਾਣੀ ਹੈ ਸੋ ਉਹਦੇ 'ਚ ਮੁਹੰਮਦ ਸਾਹਿਬ ਕਹਿੰਦੇ ਨੇ ਕਿ ਖੁਦਾ ਦਾ ਇਹ ਫਰਮਾਨ ਹੈ ਕਿ ਇਨਸਾਨ ਜਦੋਂ ਪੂਰੇ ਵਿਸ਼ਵਾਸ ਦੇ ਨਾਲ ਕਿਸੇ ਚੀਜ਼ ਦੇ ਵਿੱਚ ਵਿਸ਼ਵਾਸ ਕਰ ਲੈਂਦਾ ਉਹ ਉਹੀ ਚੀਜ਼ ਪਾ ਲੈਂਦਾ ਜੇ ਤੁਹਾਡਾ ਪਰਮਾਤਮਾ ਦੇ ਵਿੱਚ ਖੁਦਾ ਦੇ ਵਿੱਚ ਵਿਸ਼ਵਾਸ ਹੈ ਤੁਸੀਂ ਡੈਫੀਨੇਟਲੀ ਪੱਕਾ ਵਿਸ਼ਵਾਸ ਹੋਵੇ ਤੁਸੀਂ ਇੱਕ ਦਿਨ ਖੁਦਾ ਨੂੰ ਵੀ ਪ੍ਰਾਪਤ ਕਰ ਲਓਗੇ ਜੇ ਕੋਈ ਬੰਦਾ ਅਚੀਵਮੈਂਟ ਕਰਨਾ ਚਾਹੁੰਦਾ ਨੇਕ ਨੀਤੀ ਦੇ ਨਾਲ ਤਾਂ ਉਹ ਉਸ ਚੀਜ਼ ਨੂੰ ਪ੍ਰਾਪਤ ਕਰ ਲੈਂਦਾ ਇਸੇ ਤਰ੍ਹਾਂ ਹੀ ਸਵਾਮੀ ਵਿਵੇਕਾਨੰਦ ਜਿਨ੍ਹਾਂ ਨੂੰ ਕਿ ਬਚਪਨ 'ਚ ਉਹਨਾਂ ਦਾ ਛੋਟਾ ਨਾਂ ਜਿਹੜਾ ਸੀਗਾ ਘਰਦਿਆਂ ਦਾ ਅਸਲੀ ਨਾਂ ਜਿਹੜਾ ਸੀ ਉਹ ਨਰਿੰਦਰ ਦੱਤਾ ਸੀ ਮੇਰਾ ਨਾਂ ਵੀ ਨਰਿੰਦਰ ਰਵੀ ਹੈ ਐਂ ਨਾ ਕਿਹਾ ਮੈਂ ਵਿਵੇਕਾਨੰਦ ਮੈਂ ਤਾਂ ਉਹਨਾਂ ਦੇ ਪੈਰ ਵਰਗਾ ਵੀ ਨਹੀਂ ਮੈਂ ਤਾਂ ਇੱਕ ਸਮਝਾਉਣ ਲਈ ਯਾਦ ਕਰਾਉਣ ਲਈ ਕਿਹਾ ਕਿ ਵਿਵੇਕਾਨੰਦ ਅਸਲੀ ਨਾਂ ਜਿਹੜਾ ਸੀਗਾ ਨਰਿੰਦਰ ਕੁਮਾਰ ਦੱਤਾ ਸੀਗਾ 39 ਈਅਰਸ ਦੀ ਉਮਰ ਦੇ ਵਿੱਚ 39 ਸਾਲ ਦੀ ਉਮਰ 'ਚ ਉਹਨਾਂ ਦੀ ਡੈਥ ਹੋ ਗਈ ਤੁਸੀਂ ਦੇਖ ਲਓ ਜਦੋਂ ਉਹ 30 ਸਾਲ ਦੇ ਸੀਗੇ ਅਮੈਰੀਕਾ ਦੇ ਵਿੱਚ ਬਹੁਤ ਵੱਡੀ ਹਿਸਟਰੀ ਹੈ ਕਿ ਅਮੈਰੀਕਾ ਦੇ ਵਿੱਚ ਵਰਲਡ ਪਾਰਲੀਮੈਂਟ ਕਾਨਫਰੰਸ ਕਰਾਈ ਸੀ ਆਫ ਆਲ ਰਿਲੀਜਨ ਆਫ ਦਾ ਵਰਲਡ ਸਾਰੀ ਦੁਨੀਆਂ ਦੇ ਜਿੰਨੇ ਵੀ ਰਿਲੀਜਨ ਨੇ ਚਾਹੇ ਉਹ ਜੈਨਇਜ਼ਮ ਹੈ ਚਾਹੇ ਬੁੱਧਇਜ਼ਮ ਹੈ ਚਾਹੇ ਹਿੰਦੂਇਜ਼ਮ ਹੈ ਚਾਹੇ ਸਿੱਖਇਜ਼ਮ ਹੈ ਚਾਹੇ ਇਸਲਾਮ ਹੈ ਚਾਹੇ ਜੁਰਾਸਟਰੀਨਿਜ਼ਮ ਹੈ ਤਾਓਇਜ਼ਮ ਹੈ ਸਾਰੇ ਜਿਹੜੇ ਉਹਨਾਂ ਦੇ ਐਕਸਪਰਟ ਸੀ ਜਾਂ ਕਹਿ ਲਓ ਵੀ ਲੀਡਰ ਸੀਗੇ ਉਹਨਾਂ ਨੂੰ ਸ਼ਿਕਾਗੋ ਦੇ ਵਿੱਚ ਮੀਟਿੰਗ ਕਰਾਈ ਸੀ ਅਤੇ ਉੱਥੇ ਕੀ ਕੀਤਾ ਕਿ ਜਿਹੜੀਆਂ ਵੀ ਧਰਮ ਦੀਆਂ ਬੁੱਕਸ ਸੀਗੀਆਂ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਹੈ ਕੁਰਾਨ ਹੈ ਹੈਂਜੀ ਬਾਈਬਲ ਹੈ ਇਸ ਤਰ੍ਹਾਂ ਹੀ ਸਾਡੀ ਗੀਤ ਹੈ ਅਤੇ ਉਹਨਾਂ ਨੇ ਕੀ ਕੀਤਾ ਪ੍ਰਬੰਧਕਾਂ ਨੇ ਗੀਤਾਂ ਨੂੰ ਸਭ ਤੋਂ ਥੱਲੇ ਰੱਖ ਕੇ ਬਾਕੀ ਪੁਸਤਕਾਂ ਉੱਪਰ ਰੱਖੀਆਂ ਜਦੋਂ ਵਿਵੇਕਾਨੰਦ ਨੇ ਲੈਕਚਰ ਦਿੱਤਾ ਸੀਗਾ ਤਾਂ ਉਹਨੇ ਦੱਸਿਆ ਸੀਗਾ ਵੀ ਠੀਕ ਹੈ ਬਾਕੀ ਲੋਕ ਹੱਸ ਰਹੇ ਸੀ ਵੀ ਹਿੰਦੂ ਧਰਮ ਸਭ ਤੋਂ ਨੀਚੇ ਆ ਉਹਨਾਂ ਦੇ ਦੇਖੋ ਸਮਝਾਉਣ ਦਾ ਢੰਗ ਸੀ ਇੰਨਾ ਵਧੀਆ ਲੈਕਚਰ ਉਹਨਾਂ ਨੇ ਦੱਸਿਆ ਕਿ ਹਿੰਦੂ ਧਰਮ ਦੇਸ਼ ਹੈ ਜਿਹਦੇ ਉੱਤੋਂ ਸਾਰੇ ਧਰਮ ਉੱਪਰ ਖੜੇ ਨੇ ਸੋ ਉਹਨਾਂ ਨੇ ਇੰਨਾ ਜ਼ਬਰਦਸਤ ਲੈਕਚਰ ਦਿੱਤਾ ਸੀ ਖੈਰ ਮੈਂ ਉਸ ਗੱਲ 'ਚ ਨਹੀਂ ਜਾਂਦਾ ਪਰ ਵਿਵੇਕਾਨੰਦ ਦੀ ਇੱਕ ਬੜੀ ਪ੍ਰਸਿੱਧ ਜਿਹੜੀ ਹੈ ਸੇਇੰਗ ਹੈ ਉਹ ਕੀ ਕਹਿੰਦੇ ਨੇ ਕਿ ਅਗਰ ਤੁਮ ਸੱਚੇ ਹੋ ਸਵਾਮੀ ਵਿਵੇਕਾਨੰਦ ਜੀ ਨੇ ਲਿਖਿਆ ਕਿ ਅਗਰ ਤੁਮ ਸੱਚੇ ਹੋ ਤੁਮਾਰੀ ਲਗਨ ਸੱਚੀ ਹੈ ਇੱਛਾ ਸੱਚੀ ਹੈ ਤੁਮਾਰਾ ਵਿਸ਼ਵਾਸ ਸੱਚਾ ਹੈ ਤਾਂ ਦੁਨੀਆਂ ਦੀ ਕੋਈ ਤਾਕਤ ਤੁਹਾਨੂੰ ਕਾਮਯਾਬ ਹੋਣ ਤੋਂ ਰੋਕ ਨਹੀਂ ਸਕਦੀ ਭਾਵੇਂ ਹਾਥੀ ਚੱਲਦੇ ਰਹਿੰਦੇ ਨੇ ਕੁੱਤੇ ਬੇਸ਼ੱਕ ਜਿੰਨੇ ਮਰਜ਼ੀ ਭੌਂਕਦੇ ਰਹਿਣ ਪਰ ਤੁਸੀਂ ਆਪਣੀ ਮਸਤ ਚਾਲ ਦੇ ਵਿੱਚ ਚੱਲਦੇ ਰਹੋ ਆਪਾਂ ਜਿਹੜੇ ਅਜਿਹੇ ਲੋਕ ਹੁੰਦੇ ਨੇ ਜਿਹੜੇ ਸੱਚੇ ਦਿਲ ਨਾਲ ਡਿਟਰਮਿੰਡ ਉਹਨਾਂ ਦੀ ਪੱਕੀ ਹੁੰਦੀ ਹੈ ਸੱਚੇ ਉਹਨਾਂ ਦੇ ਇਰਾਦੇ ਹੁੰਦੇ ਨੇ ਵਿਸ਼ਵਾਸ ਪੱਕਾ ਹੁੰਦਾ ਫਿਰ ਉਹ ਦੁਨੀਆਂ ਤੋਂ ਕਦੇ ਨਹੀਂ ਘਬਰਾਉਂਦੇ ਉਹ ਚਾਹੁੰਦੇ ਨੇ ਕਿ ਮੈਂ ਸਮਾਜ ਦੇ ਲਈ ਦੁਨੀਆਂ ਦੇ ਲਈ ਆਪਣੀ ਕੌਮ ਦੇ ਲਈ ਕੁਛ ਨਾ ਕੁਛ ਕਰ ਸਕਾਂ ਆਪਣੇ ਕੋਲ ਭਗਤ ਸਿੰਘ ਦੀ ਇਗਜ਼ਾਮਪਲ ਸਾਹਮਣੇ ਹੈ ਉਹਨਾਂ ਨੂੰ ਕੀ ਲੋੜ ਸੀ ਫਾਂਸੀ ਦੇ ਚੜ੍ਹਨ ਦੀ ਦੁਨੀਆਂ ਤਾਂ ਉਦੋਂ ਹਿੰਦੁਸਤਾਨ ਦੇ ਵਿੱਚ ਤਾਂ ਹੋਰ ਵੀ ਬੜੇ ਸੀਗੇ ਪਰ ਉਹ ਜਜ਼ਬਾ ਸੀ ਉਹਨਾਂ ਦਾ ਵੀ ਸਾਡੇ ਜਿਹੜੇ ਹਿੰਦੁਸਤਾਨੀ ਨੇ ਇਹਨਾਂ ਨੂੰ ਅੰਗਰੇਜ਼ ਜਿਹੜੇ ਨੇ ਉਹ ਤੰਗ ਕਰਦੇ ਨੇ ਵਿਚਾਰੇ ਗਰੀਬ ਕੁਛ ਬੋਲ ਨਹੀਂ ਸਕਦੇ ਸੋ ਉਹਨਾਂ ਦੇ ਲਈ ਉਹ ਆਹ ਫਾਂਸੀਆਂ ਦੇ ਰਸਤੇ ਦੇ ਚਲੇ ਗਏ ਹਾਲਾਂਕਿ ਲੋਕ ਉਹਨਾਂ ਦੇ ਨਾਲ ਉਸ ਟਾਈਮ ਇਹ ਤਾਂ ਨਹੀਂ ਸਾਰੇ ਲੱਗ ਗਏ ਸੀਗੇ ਤੁਸੀਂ ਆਪਣੇ ਹੁਣ ਦੀ ਪ੍ਰੈਜੈਂਟ ਗੱਲ ਕਰ ਲਓ ਤੁਸੀਂ ਐਂ ਨਾ ਕਹੋ ਕਿ ਵੀ ਨਹੀਂ ਮੈਂ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਮੈਂ ਨਾ ਕਾਂਗਰਸ ਨਾਲ ਲਿੰਕ ਕਰਦਾ ਨਾ ਕਰਦਾ ਮੈਂ ਐਜ਼ ਨਵਜੋਤ ਸਿੰਘ ਸਿੱਧੂ ਦੀ ਗੱਲ ਕਰਦਾ ਉਹਨੂੰ ਲੋਕ ਕਹਿੰਦੇ ਨੇ ਕਿਸੇ ਪਾਰਟੀ 'ਚ ਟਿਕਦਾ ਹੀ ਨਹੀਂ ਕਦੇ ਕਿੱਧਰ ਚੱਲਦਾ ਕਦੇ ਕਿੱਧਰ ਚੱਲਣਾ ਹੁਣ ਕਾਂਗਰਸ ਆ ਕਾਂਗਰਸ ਦੀ ਕ੍ਰਿਟੀਸਾਈਜ਼ ਕਰਦਾ ਜਨਸੰਘ ਸੀ ਜਨਸੰਘ ਦੀ ਕ੍ਰਿਟੀਸਾਈਜ਼ ਕਰਦਾ ਜਦੋਂ ਮਨਿਸਟਰ ਸੀ ਉਦੋਂ ਸਰਕਾਰ ਦੀ ਕ੍ਰਿਟੀਸਾਈਜ਼ ਕਰਦਾ ਜੀ ਅਜਿਹੇ ਲੋਕ ਭਾਈ ਸਾਹਿਬ ਮੇਰਾ ਵਿਸ਼ਵਾਸ ਹੈ ਇਹ ਕਦੇ ਕਦੇ ਪੈਦਾ ਹੁੰਦੇ ਨੇ ਇਹਨਾਂ ਨੇ ਵਿੱਚੋਂ ਕੁਛ ਨਹੀਂ ਜਾਣਾ ਇਹਨਾਂ ਦਾ ਪਰਪਸ ਇਹਨਾਂ ਨੇ ਸਿੱਧੂ ਸਾਹਿਬ ਦਾ ਪਰਪਸ ਡਿਫਰੈਂਟ ਹੈ ਕਿ ਸਮਾਜ ਦੇ ਵਿੱਚ ਜੋ ਅਨਿਆਏ ਹੋ ਰਿਹਾ ਜੋ ਤਸ਼ੱਦਦ ਹੋ ਰਿਹਾ ਇੰਨੇ ਸਾਲਾਂ ਤੋਂ ਜਾਤੀਆਂ ਹੋ ਰਹੀਆਂ ਜਿਵੇਂ ਦੇਸ਼ ਸਾਡਾ ਦੇਸ਼ ਗੁਲਾਮੀ ਦੇ ਵਿੱਚ ਗੋਰੇ ਕਰ ਰਹੇ ਸੀ ਤਾਂ ਇਹ ਸਾਰੇ ਰਲ ਮਿਲ ਕੇ ਜਿਹੜੇ ਪੋਲੀਟੀਸ਼ੀਅਨ ਨੇ ਰਲ ਮਿਲ ਕੇ ਜਿਹੜੇ ਤਾਕਤ ਵਾਲੇ ਨੇ ਸਰਕਾਰਾਂ ਨੇ ਇੱਕ ਦੂਜੇ ਨਾਲ ਰਲ ਮਿਲ ਕੇ ਗਰੀਬ ਲੋਕਾਂ ਨੂੰ ਲੁੱਟ ਲੁੱਟ ਕੇ ਖਾ ਰਹੀਆਂ ਨੇ ਇਸ ਕਰਕੇ ਉਸ ਅਨਿਆਏ ਦੇ ਖਿਲਾਫ਼ ਇਹ ਆਵਾਜ਼ ਚੁੱਕ ਰਹੇ ਨੇ ਹਾਲਾਂਕਿ ਲੋਕ ਇਹ ਕਹਿੰਦੇ ਨੇ ਲੋਕ ਅੰਦਰੋਂ ਤਾਂ ਚਾਹੁੰਦੇ ਨੇ ਬਿਲਕੁਲ ਠੀਕ ਕਰ ਰਹੇ ਹੈ ਪਰ ਉਹ ਲੋਕ ਡਰਦੇ ਮਾਰੇ ਇਹਨਾਂ ਦਾ ਸਾਥ ਨਹੀਂ ਦਿੰਦੇ ਕਿਉਂਕਿ ਅਲਾ ਸਾਨੂੰ ਪਤਾ ਵੀ ਜਿਹਦਾ ਸਾਥ ਤਾਂ ਮੇਰੀ ਮਿਨਿਸਟਰੀ ਜਾਊਗੀ ਕੋਈ ਕਹਿੰਦਾ ਵੀ ਜੇ ਮੈਂ ਕੋਈ ਸਰਕਾਰ ਗੌਰਮੈਂਟ ਦੇ ਆਫਿਸ 'ਚ ਜੇ ਕੋਈ ਮੈਂ ਖੁੱਲ੍ਹ ਕੇ ਗੱਲ ਕੀਤੀ ਤਾਂ ਸਾਹਿਬ ਮੇਰੀ ਨੌਕਰੀ ਦਿਓ ਮੈਂ ਸਸਪੈਂਡ ਨਾ ਹੋ ਜਾਵਾਂ ਉਹ ਅੰਦਰੋਂ ਤਾਂ ਚਾਹੁੰਦੇ ਨੇ ਪਰ ਬਾਹਰੋਂ ਨਹੀਂ ਅਤੇ ਇਸ ਕਰਕੇ ਜਿਹੜੇ ਇਹੋ ਜਿਹੇ ਪ੍ਰਵਾਨੇ ਹੁੰਦੇ ਨੇ ਨਵਜੋਤ ਸਿੰਘ ਸਿੱਧੂ ਵਰਗੇ ਬੇਸ਼ੱਕ ਹੁਣ ਉਹਨਾਂ ਦੀ ਕਦਰ ਉਨੀ ਖੁੱਲ੍ਹ ਕੇ ਨਹੀਂ ਪੈਂਦੀ ਅਤੇ ਇਹਨਾਂ ਦੀ ਕਦਰ ਉਹਨਾਂ ਦੇ ਜਾਣ ਤੋਂ ਬਾਅਦ ਜ਼ਰੂਰ ਪੈਂਦੀ ਹੈ ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਦਿੱਤਾ ਗਿਆ ਅੱਜ ਏਥੈਂਸ ਦੇ ਵਿੱਚ ਜਾਓ ਤੁਸੀਂ ਜਾ ਕੇ ਦੇਖੋ ਅਤੇ ਉੱਥੇ ਲੋਕ ਉਹਨੂੰ ਪੂਜਾ ਕਰਦੇ ਨੇ ਸਿਜਦਾ ਕਰਦੇ ਨੇ ਭਗਤ ਸਿੰਘ ਦੇ ਅੱਜ ਖਟਕਲ ਕਲਾਂ ਦੇ ਵਿੱਚ ਜਿਹੜੇ ਮਰਜ਼ੀ ਸਰਕਾਰ ਹੋ ਜਾਵੇ, ਜਿਹੜੇ ਮਰਜ਼ੀ ਗੌਰਮੈਂਟ ਹੋ ਜਾਵੇ, ਪ੍ਰਧਾਨ ਮੰਤਰੀ ਬਣ ਜਾਵੇ, ਉਹਦੇ ਜਾ ਕੇ ਹਾਰ ਪਾਉਂਦੇ ਨੇ, ਕਿਉਂਕਿ ਬਾਅਦ ਦੇ ਵਿੱਚ ਲੋਕ ਉਹਨੂੰ ਸਿਜਦਾ ਕਰਦੇ ਨੇ ਵੀ ਇਹਨੇ ਉਹਦੇ ਕੰਮ ਦੀ ਸਲਾਹਗਾ ਕਰਦੇ ਨੇ। ਇਸ ਤਰ੍ਹਾਂ ਤੁਸੀਂ ਮੇਰਾ ਵਿਸ਼ਵਾਸ ਹੈ ਵੀ ਜਿਸ ਤਰ੍ਹਾਂ ਪਾਕਿਸਤਾਨ ਦੇ ਵਿੱਚ ਇਮਰਾਨ ਖਾਨ, ਮੈਂ ਨਹੀਂ ਲੈਣਾ ਉਹਦੀ ਪੋਲੀਟਿਕਸ ਤੋਂ ਗੱਲ, ਮੈਂ ਤਾਂ ਇੱਕ ਜਾਤੀ ਤੌਰ 'ਤੇ ਗੱਲ ਕਰਦਾ, ਨਵਜੋਤ ਸਿੰਘ ਸਿੱਧੂ ਦੀ ਇਸ ਕਰਕੇ ਗੱਲ ਕਰਦਾ ਵੀ ਉਹਦਾ ਇਰਾਦਾ ਬੜਾ ਪੱਕਾ ਹੈ, ਨਾ ਉਹਦੇ ਵਿੱਚ ਕੋਈ ਕਿਸੇ ਦੇ ਪ੍ਰਤੀ ਵਿਰੋਧ ਹੈ, ਉਹ ਸਿਰਫ ਅਸੂਲ ਦੇ ਉੱਤੇ ਵਿਰੋਧ ਕਰ ਰਿਹਾ। ਹਾਲਾਂਕਿ ਲੋਕ ਉਹਨੂੰ ਰੈਕੋਗਨਾਈਜ਼ ਕਰਦੇ, ਪਰ ਜਦੋਂ ਰੈਕੋਗਨਾਈਜ਼ ਕਰਨਗੇ ਉਦੋਂ ਬਹੁਤ ਲੇਟ ਹੁੰਦਾ। ਚੰਗੀ ਜਿਹੜੀ ਸੈਨਿਕ ਸਮਾਜ ਹੁੰਦਾ ਉਹ ਮੌਕੇ 'ਤੇ ਸਮਝ ਕੇ ਉਹਨਾਂ ਦਾ ਸਾਥ ਦਿੰਦੀ ਹੈ। ਜੇ ਜਨਤਾ ਜਿਹੜੀ ਹੈ, ਸਮਾਜ ਹੈ, ਉਹਦੇ ਦਿਲ ਦੇ ਵਿੱਚ ਇਹ ਗੱਲ ਬਹਿ ਜਾਵੇ ਕਿ ਸਾਡੇ ਲਈ ਕੰਮ ਕਰ ਰਿਹਾ, ਤਾਂ ਐਵਰੀਥਿੰਗ ਹੀ ਕੈਨ ਅਚੀਵ। ਮੈਂ ਇਹ ਗੱਲ ਦਾ ਪੱਕੇ ਤੌਰ 'ਤੇ ਹਾਂ ਵੀ ਜੋ ਉਹਨਾਂ ਦੇ ਇਰਾਦੇ ਨੇ, ਨੇਕ ਨੇ ਕਿ ਲੋਕਾਂ ਦੀ ਕੀਤੀ ਹੈ। ਦੇਖੋ ਨਾ, ਆਪਣੀ ਜੇਬ 'ਚੋਂ ਬੰਦਾ $5 ਨਹੀਂ ਕੱਢਦਾ, ਕਹਿਣਾ ਆਸਾਨ ਹੈ। ਉਹ ਬੰਦਾ ਆਪਣੀ ਕਮਾਈ ਕਰਦਾ, ਕਮਾਈ ਤੇ ਵੀ ਜਿੰਨੀ ਕਮਾਈ ਲਿਆਉਂਦਾ ਉਹ ਵੀ ਗਰੀਬ ਗਰੂਬਿਆਂ 'ਚ ਵੰਡਦਾ। ਮੈਨੂੰ ਤਾਂ ਇਹਨਾਂ ਦੇ ਡੈਡੀ ਦਾ ਵੀ ਪਤਾ, ਜਦੋਂ ਅਸੀਂ ਯੂਨੀਵਰਸਿਟੀ 'ਚ ਪੜ੍ਹਦੇ ਸੀਗੇ, ਪਟਿਆਲੇ ਤੋਂ ਸੀਗੇ, ਅਤੇ ਉਸ ਟਾਈਮ ਉਹਨਾਂ ਦੇ ਗੁਣ ਜਿਹੜੇ ਨੇ ਨਾ, ਜੀਨਸ ਉਹਨਾਂ ਦੇ ਇਹਦੇ ਵਿੱਚ ਲੈ ਆ ਰਹੇ ਨਵਜੋਤ ਸਿੰਘ ਸਿੱਧੂ ਦੇ। ਮੈਂ ਇਹ ਨਹੀਂ ਕੋਈ ਮੈਂ ਉਹਨਾਂ ਤੋਂ ਕੋਈ ਟਿਕਟ ਲੈਣੀ ਹੈ ਅਤੇ ਜਾਂ ਕੁਛ ਕਰਨਾ, ਮੇਰੇ ਲਈ ਤਾਂ ਹੀ ਜਸਟ ਲਾਈਕ ਮਾਈ ਯੰਗਰ ਬ੍ਰਦਰ ਈਵਨ ਇਸ ਸਨ। ਮੈਂ ਤਾਂ ਗੱਲ ਕਰਨੀ ਚਾਹੁੰਦਾ ਵੀ ਇਹ ਜਿਹੜੀ ਹੈਗਾ ਨਾ, ਇਹ ਵਿਸ਼ਵਾਸ ਦੀ ਗੱਲ ਹੁੰਦੀ ਹੈ, ਇਹ ਥੈਂਕਸ ਦੀ ਗੱਲ ਹੁੰਦੀ ਹੈ। ਹਮੇਸ਼ਾ ਗੁਰਦੁਆਰੇ 'ਚ ਵੀ ਪੱਕੇ ਸਿੱਖ ਦੇ ਤੌਰ 'ਤੇ, ਕਰਤਾਰਪੁਰ ਦਾ ਲਾਂਘਾ ਖੁੱਲ੍ਹ ਗਿਆ ਜੀ, ਜੇ ਹੁਣ ਇਹਨਾਂ ਦੇ ਕੋਈ ਚਾਬੀ ਭਰੀ, ਮੈਂ ਕਹਿੰਦਾ ਨਹੀਂ, ਜਿਹਦੇ ਇਹਨਾਂ ਨੇ ਤਾਇਆ ਜੀ ਜਿਵੇਂ ਕਹਿੰਦੇ ਨੇ ਵੀ ਰੋਂਦੇ ਹੁੰਦੇ ਸੀਗੇ ਹੋਵੇ, ਉਹ ਅੰਦਰੋਂ ਜਿਹੜੀ ਫਰਿਆਦ ਸੀ ਰੱਬ ਦੇ ਘਰ 'ਚ ਘੰਟੀ ਖੜਕਦੀ ਹੈ। ਜਦੋਂ ਘੰਟੀ ਖੜਕਦੀ ਹੈ ਉਹ ਜ਼ਰੀਆ ਬਣ ਗਿਆ, ਕੁਦਰਤੀ ਅੱਲਾ ਨੇ, ਵਾਹਿਗੁਰੂ ਨੇ ਉਹ ਬੋਲਡ ਪ੍ਰਧਾਨ ਮੰਤਰੀ ਪਾਕਿਸਤਾਨ ਦਾ ਲਿਆ ਤਾ, ਜੇ ਕੋਈ ਹੋਰ ਹੁੰਦਾ ਤਾਂ ਕਰ ਹੀ ਨਾ ਸਕਦਾ। ਉਹ ਜਿਹੜਾ ਸੀ ਫੌਜਾਂ ਦਾ ਚੀਫ ਸੀਗਾ ਬਾਜਵਾ ਸਾਹਿਬ, ਉਹ ਆ ਗਏ ਅਤੇ ਕੁਦਰਤੀ ਦੋਨਾਂ ਦਾ ਜਜ਼ਬਾ ਸੀ ਅਤੇ ਲਾਂਘਾ ਖੁੱਲ੍ਹ ਗਿਆ। ਇਹ ਕਰਦਾ ਤਾਂ ਸਾਰਾ ਪਰਮਾਤਮਾ, ਅੱਲਾ ਵਾਹਿਗੁਰੂ ਗੁਰੂ ਨਾਨਕ ਸਾਹਿਬ ਨੇ ਕਰਾਇਆ, ਪਰ ਜ਼ਰੀਆ ਕੋਈ ਨਾ ਕੋਈ ਬਣ ਗਿਆ। ਕਿਉਂ? ਕਿਉਂਕਿ ਉਹਦੀ ਨੀਤ ਜਿਹੜੀ ਸੀ ਉਹ ਨੇਕ ਸੀ। ਅੱਜ ਨਹੀਂ ਮੰਨਦੇ, ਕੱਲ੍ਹ ਨੂੰ ਜਾਣ ਤੋਂ ਬਾਅਦ ਮੰਨੋਗੇ, ਫਿਰ ਇਹੀ ਗੱਲਾਂ ਕਿਤਾਬਾਂ 'ਚ ਲਿਖਿਆ ਹੋਊਗਾ। ਨਵਜੋਤ ਸਿੰਘ ਨੇ ਲਾਂਘਾ ਖਿਲਾਤਾ, ਨਵਜੋਤ ਸਿੰਘ ਇਹਦੇ ਲਈ ਫਾਸਟ, ਨਵਜੋਤ ਸਿੰਘ ਮੋਦੀ ਦੇ ਖਿਲਾਫ ਹੋ ਗਿਆ, ਨਵਜੋਤ ਸਿੰਘ ਅਮਰਿੰਦਰ ਦੇ, ਉਹ ਕਿਸੇ ਦੇ ਖਿਲਾਫ ਨਹੀਂ, ਉਹ ਅਸੂਲਾਂ ਦੀ ਲੜਾਈ ਲੜ ਰਿਹਾ, ਉਹ ਬੁਰਾਈਆਂ ਦੇ ਖਿਲਾਫ ਹੈ। ਸੋ ਇਸੇ ਤਰ੍ਹਾਂ ਮੈਨੂੰ ਗੱਲ ਯਾਦ ਹੈ ਵੀ ਇਹ ਅੱਜ ਦਾ ਜ਼ਮਾਨਾ, ਪਰ ਜਿਹੜਾ ਕੀ ਹੈ ਅੱਜ ਦਾ ਜ਼ਮਾਨਾ, ਸੱਚ ਮੰਨਣ ਨੂੰ ਤਿਆਰ ਨਹੀਂ, ਨਾ ਅੱਜ ਨਾ ਪਹਿਲਾਂ, ਇਹ ਸਦਾ ਤੋਂ ਇਹੀ ਸਮਾਜ ਚੱਲਿਆ ਜਾਂਦਾ। ਕਿਉਂਕਿ ਇਸ ਦੁਨੀਆਂ ਦੇ ਵਿੱਚ ਅੱਜ ਕੀ ਹੈ, ਇਸ ਦੁਨੀਆਂ ਦੇ ਵਿੱਚ ਸ਼ਾਹ ਵਿਕਤੇ ਹੈ, ਫਰੀਦ ਵਿਕਤੇ ਹੈ, ਫਰੀਕ ਸ਼ਾਹ ਵਿਕਤੇ ਹੈ, ਫਕੀਰ ਵਿਕਤੇ ਹੈ। ਜਿਹੜੇ ਸੰਤ ਮਹਾਤਮਾ ਵੀ ਨੇ ਨਾ, ਕਹਿੰਦੇ ਕਹਾਉਂਦੇ, ਉਹ ਵੀ ਵਿਕ ਜਾਂਦੇ ਨੇ, ਪੈਸਿਆਂ ਦੀ ਖੇਡ ਹੈ ਸਭ। ਸ਼ਾਹ ਅਮੀਰ ਵੀ ਵਿਕ ਜਾਂਦੇ ਨੇ, ਸ਼ਾਹ ਵਿਕਤੇ ਹੈ, ਫਕੀਰ ਵਿਕਤੇ ਹੈ, ਤਹਿਜੀਬ ਵਿਕਤੀ ਹੈ, ਫਰਮਾਨ ਵਿਕਤੇ ਹੈ, ਜਰਾ ਤੁਮ ਦਾਮ ਤੋਂ ਬੜਾਓ ਜਾਂ ਇਮਾਨ ਵਿਕਤੇ ਹੈ। ਪੈਸੇ ਦੇ ਨਾਲ ਸਾਰੀ ਦੁਨੀਆ ਚੱਲਦੀ ਹੈ, ਕਿਸੇ ਨੂੰ ਕੋਈ ਲਾਲਚ, ਕਿਸੇ ਨੂੰ ਕੋਈ ਲਾਗ, ਪਰ ਅਜਿਹਾ ਕੋਈ ਬਿਰਲਾ ਹੀ ਹੁੰਦਾ ਜਿਹੜਾ ਆਪਣੇ ਇਮਾਨ ਦੇ ਉੱਤੇ ਖੜਾ, ਜਿਹਦਾ ਜਿਹੜਾ ਬੰਦਾ ਆਪਣੇ ਇਮਾਨ ਦੇ ਉੱਤੇ ਖੜਾ, ਜਿਹੜਾ ਰੱਬ ਦਾ ਸ਼ੁਕਰ ਕਰਦਾ, ਜਿਹੜਾ ਅੱਲਾ ਵਾਹਿਗੁਰੂ ਮੂਰਤੀ ਰੱਬ ਕੋ ਗੋਡ, ਉਹ ਜਿਹੜਾ ਪਰਮਾਤਮਾ ਨੂੰ, ਉਹ ਈਸਟ ਨੂੰ ਥੈਂਕਸ ਕਰਦਾ, ਉਹਦੇ ਪਿੱਛੇ ਕਿਉਂਕਿ ਈਸਟ ਹੁੰਦਾ। ਅਤੇ ਜੇ ਹੁਣ ਨਹੀਂ ਅਤੇ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੇ ਮੱਥੇ ਰਗੜਨਾ, ਉਹਨਾਂ ਨੇ ਸਟੈਚੂ ਨੂੰ ਯਾਦ ਕਰਨਾ, ਮਹਾਤਮਾ ਗਾਂਧੀ ਦੇ ਅੱਜ ਸਟੈਚੂ ਨੂੰ ਕਿਉਂ ਯਾਦ ਕਰਦੇ ਨੇ, ਮੌਲਾਨਾ ਰੂਮ, ਹਾਂਜੀ ਤੁਸੀਂ ਦੇਖ ਲਓ ਮਨਸੂਰ ਦੇ ਹੱਥ ਪੈਰ ਕੱਟਤੇ, ਸਭ ਕੁਛ ਕੱਟਤੇ, ਉਹ ਆਪਣੀ, ਕਿਉਂਕਿ ਉਹਨੂੰ ਪਤਾ ਸੀ ਅੰਦਰੋਂ ਮੈਂ ਕਿਹੜੀ ਧੁੰਨ ਨਾਲ ਜੁੜਿਆ, ਉਹ ਪਰਮਾਤਮਾ ਨਾਲ ਜੁੜਿਆ ਸੀ। ਇਸ ਤਰ੍ਹਾਂ ਇਹ ਪੂਜਾ ਪਾਠ ਕਰਨ ਵਾਲੇ ਲੋਕ ਨੇ ਸਿੱਧੂ ਵਰਗੇ, ਅਤੇ ਇਹਨਾਂ ਨੂੰ ਇਹਨਾਂ ਦੀ ਇੰਨੀ ਗੱਲ ਵੀ, ਮੈਨੂੰ MLA ਨਹੀਂ ਮਿਲਦੀ ਜਾਂ ਮਨਿਸਟਰੀ ਮਿਲਦੀ, ਚੀਫ ਮਨਿਸਟਰੀ, ਪ੍ਰਧਾਨ ਮੰਤਰੀ, ਇਹਨਾਂ ਨੇ ਇਹਨਾਂ ਗੱਲਾਂ ਤੋਂ ਕੁਛ ਨਹੀਂ। ਹਾਂ, ਇਹ ਇਸ ਗੱਲ 'ਤੇ ਹੁੰਦੇ ਵੀ ਜੇ ਮੇਰੇ ਕੋਲ ਪਾਵਰ ਆਵੇ ਮੈਂ ਕੁਛ ਕਰਕੇ ਦਿਖਾਵਾਂ, ਪਰ ਉਹ ਕਿਉਂਕਿ ਜਿਹੜੀ ਸਮਾਜ ਦੇ ਵਿੱਚ ਆਵਾ ਉਤਿਆ ਹੁੰਦਾ, ਉਹ ਕਿਸੇ ਨੂੰ ਆਉਣ ਨਹੀਂ ਦਿੰਦੇ ਅੱਗੇ। ਸੋ ਉਹਨਾਂ ਦਾ ਕੋਈ ਗੱਲ ਨਹੀਂ, ਜਿਵੇਂ ਕਹਿੰਦੇ ਨੇ ਹਾਥੀ ਚੱਲਦੇ ਰਹਿੰਦੇ ਨੇ, ਉਹਨਾਂ ਨੂੰ ਕੋਈ ਫਰਕ ਨਹੀਂ, ਉਹਨਾਂ ਦਾ ਕੰਮ ਹੀ ਹੈ ਵੀ ਮੈਂ ਲੋਕਾਂ ਦੀ ਜਿਹੜੀ ਅੱਖਾਂ 'ਚ ਹੰਝੂ ਆਉਂਦੇ ਨੇ ਉਹ ਬਰਦਾਸ਼ਤ ਨਹੀਂ ਹੁੰਦੇ, ਇਸ ਕਰਕੇ ਉਹ ਚੰਗੇ ਪਾਸੇ ਲੱਗੇ ਰਹਿੰਦੇ ਨੇ। ਸੋ ਬੁੱਲੇ ਸ਼ਾਹ ਨੇ ਤਾਂ ਇਸੇ ਕਰਕੇ, ਲੋਕ ਜਿਹੜੇ ਪਖੰਡੀ ਵੀ ਨੇ, ਗੁਰਦੁਆਰਾ ਵੀ ਜਾਂਦੇ ਨੇ, ਮੰਦਰ ਵੀ ਜਾਂਦੇ ਨੇ, ਮਸਜਿਦ ਵੀ ਜਾਂਦੇ ਨੇ, ਸਤਸੰਗਾਂ 'ਚ ਵੀ ਜਾਂਦੇ ਨੇ, ਈਵਨ ਸੰਤ ਮਹਾਤਮਾ ਵੀ। ਬੁੱਲੇ ਸ਼ਾਹ ਨੇ ਤਾਂ ਹੀ ਕਹਿੰਦੇ ਰੋਜ਼ੇ ਹੱਜ ਨਮਾਜ਼ ਦਲਾਵਤ, ਰੋਜ਼ੇ ਵੀ ਰੱਖਦੇ ਨੇ, ਵਰਤ ਜੀ ਨੂੰ ਕਹਿੰਦੇ ਨੇ ਹੱਜ, ਹੱਜ 'ਤੇ ਜਾਣਾ, ਤੀਰਥ ਸਥਾਨਾਂ 'ਤੇ ਜਾਣਾ, ਨਮਾਜ਼ ਵੀ ਪੜ੍ਹਦੇ ਨੇ, ਗੁਰੂ ਗ੍ਰੰਥ ਸਾਹਿਬ ਪੜ੍ਹ ਲਿਆ, ਗੀਤਾ ਪੜ੍ਹ ਲਈ, ਨਮਾਜ਼ ਪੜ੍ਹ ਲਈ, ਹਾਂਜੀ ਪਾਠ ਕਰ ਲਿਆ, ਪੂਜਾ ਕਰ ਲਈ, ਦਲਾਵਤ ਕੁਰਾਨ ਨੂੰ ਕਹਿੰਦੇ, ਕੁਰਾਨ ਪੜ੍ਹਨ ਨੂੰ ਕਹਿੰਦੇ, ਰੋਜ਼ੇ ਹੱਜ ਨਮਾਜ਼ ਦਲਾਵਤ ਕਰਦੀ ਦੁਨੀਆ ਸਾਰੀ, ਫਿਰ ਵੀ ਅੰਦਰ ਹਉਮੇ ਵਾਲੀ ਵੱਧਦੀ ਗਈ ਬਿਮਾਰੀ। ਇੰਨਾ ਕੁਛ ਕਰਨ ਤੋਂ ਬਾਅਦ ਵੀ ਆਕੜ ਹਉਮੇ ਸਾਡੀ ਵਧੀ ਜਾਂਦੀ ਹੈ ਵੀ ਮੈਂ ਆਹ ਕਰਤਾ, ਕਰਨ ਕਰਾਉਣ ਨੂੰ ਕੱਖ ਨਹੀਂ ਹੁੰਦਾ। ਅਤੇ ਜਿਹੜੇ ਬੰਦੇ ਕਰਨਾ ਚਾਹੁੰਦੇ ਨੇ ਉਹ ਆਪਣਾ ਨਾਂ ਕਦੇ ਨਹੀਂ ਲੈਂਦੇ, ਉਹ ਹਾਲਾਂਕਿ ਖਲਕਤ ਦੇ ਦਿਲਾਂ ਦੇ ਵਿੱਚ ਤਾਂ ਰਾਜ ਕਰਦੇ ਨੇ ਵੀ ਇਹ ਕੰਮ ਕਰ ਰਿਹਾ, ਪਰ ਖਲਕਤ ਕਈ ਵਾਰੀ ਉਸ ਟਾਈਮ ਉਹਦੀ ਰੈਕੋਗਨਾਈਜ਼ ਨਹੀਂ ਕਰਦੀ। ਪਰ ਇਹੀ ਸਾਡੀ ਟ੍ਰੈਜਡੀ ਹੈ, ਇਹੀ ਸਾਡੀ ਹਿਸਟਰੀ ਹੈ ਕਿ ਜਦੋਂ ਉਹ ਸੰਤ ਮਹਾਂਪੁਰਸ਼, ਰਿਸ਼ੀ ਮੁਨੀ, ਪੈਗੰਬਰ, ਹਾਂਜੀ ਸਮਾਜ ਸੁਧਾਰਕ, ਦੇਸ਼ ਦੀ ਕਰਨ ਲਈ ਵੀ ਬਸ ਮੈਂ ਤਾਂ ਇਹ ਕਹਿੰਦਾ ਵੀ ਸ਼ੁਕਰ ਕਰੋ, ਚਾਹ ਮਿਲ ਗਈ ਠੰਡੀ ਹੈ, ਘਰ ਵਾਲੀ ਨਾ ਬਣਾ ਦੀ ਬਜਾਏ ਉਹਦੇ ਨਾਲ ਲੜਨ ਦੇ ਕਹੋ ਸ਼ੁਕਰ ਹੈ ਚਾਹ ਤਾਂ ਮਿਲ ਗਈ, ਮਿੱਠਾ ਪਾਇਆ ਤਾਂ ਵੀ ਠੀਕ ਹੈ, ਨਹੀਂ ਪਾਇਆ ਤਾਂ ਕਹੋ ਜੇ ਪਾਇਆ ਹੁੰਦਾ ਤਾਂ ਆਪਾਂ ਫਿਰ ਸ਼ੂਗਰ ਹੋਣੀ ਸੀ। ਸੋ ਹਮੇਸ਼ਾ ਕੋਈ ਵੀ ਗੱਲ ਹੈ, ਪੰਜ ਮੈਂ ਸਾਡੇ ਅੱਜ ਮੈਂ ਸਾਡੇ ਮੈਂ ਕਲੀਨਿਕ ਤੋਂ ਆਇਆ, ਉੱਥੇ ਸਾਡੀ ਕੁੜੀ ਹੈ ਹਰਲੀਨ, ਉਹ ਪਿਛਲੇ ਹਫ਼ਤੇ ਬਹੁਤ ਚੰਗੀ ਕੁੜੀ ਹੈ, ਉਹ ਵਿਚਾਰੀ ਕੰਮ 'ਤੇ ਆਉਂਦੀ ਹੈ ਟਾਈਮ ਦੇ ਲਈ, ਉਹ ਪੰਜ ਪੌੜੀਆਂ ਤੋਂ ਸਟੇਅਰ ਤੋਂ ਡਿੱਗ ਪਈ ਅਤੇ ਉਹਦੇ ਕੋਈ ਸੱਟ ਸੁੱਟ ਲੱਗ ਗਈ ਚੰਗੀ। ਅਤੇ ਹੁਣ ਇਹ ਦੋ ਤਰੀਕੇ ਹੀ ਨੇ, ਜਿਵੇਂ ਉਹ ਸੋਚੇ ਵੀ ਜੇ ਪੰਜ ਪੌੜੀਆਂ ਤੋਂ ਡਿੱਗੀਆਂ, ਜਦੋਂ ਮੈਂ ਉਹਦੇ ਨਾਲ ਗੱਲ ਕੀਤੀ ਬੇਟਾ ਕੀ ਹੋਇਆ, ਉਹ ਕਹਿੰਦੀ ਅੰਕਲ ਮੈਂ ਪੰਜ ਪੌੜੀਆਂ ਤੋਂ ਡਿੱਗੀ, ਮੈਂ ਕਿਹਾ ਸ਼ੁਕਰ ਆ ਉੱਪਰੋਂ ਨਹੀਂ ਡਿੱਗੀ, ਜੇ ਉੱਪਰੋਂ ਡਿੱਗਦੀ ਤਾਂ ਹੋਰ ਸੱਟ ਲੱਗਣੀ, ਹੁਣ ਇਹਦਾ ਤਾਂ ਇਲਾਜ ਹੋਜੂ, ਇਹ ਪੋਜ਼ਿਟਿਵ ਹੈ। ਅਤੇ ਜੇ ਕਹੇ ਘਰ ਵਾਲਾ ਕਹੇ ਵੀ ਇਸ ਤਰ੍ਹਾਂ ਇੱਕ ਹਫ਼ਤੇ ਦਾ ਨੁਕਸਾਨ ਹੋ ਗਿਆ, ਇੰਨੀ ਤਨਖਾਹ ਜਾਊਗੀ, ਇੰਨੇ ਪੈਸੇ ਜਾਣਗੇ, ਇਹ ਨੈਗੇਟਿਵ ਅਪਰੋਚ ਹੈ। ਆਪਾਂ ਨੂੰ ਪੋਜ਼ਿਟਿਵ ਸੋਚਣਾ ਵੀ ਜੋ ਕੁਛ ਹੋ ਗਿਆ ਸਾਡੇ ਹੱਥ 'ਚ ਹੀ ਨਹੀਂ ਸੀ, ਜੋ ਕੁਛ ਹੋ ਗਿਆ ਸੋ ਉਹਦੇ ਲਈ ਵਾਹਿਗੁਰੂ ਦਾ, ਪਰਮਾਤਮਾ ਦਾ, ਅੱਲਾ ਦਾ ਅਸੀਂ ਸ਼ੁਕਰ ਕਰੀਏ। ਸੋ ਹੁਣ ਆਪਾਂ ਸੈਕਿੰਡ ਸੌਂਗ ਸੁਣ ਲਈਏ, ਬਾਕੀ ਹੋਰ ਵੀ ਗੱਲਾਂ ਕਰਦੇ ਹਾਂ ਆਪਾਂ। ਸੋ ਲੈਟਸ ਹੀਅਰ ਦਾ ਸੈਕਿੰਡ ਸੌਂਗ।
सवेरे लेकर तेरा नाम प्रभु, करते हैं हम शुरू आज का काम प्रभु। सुबह सवेरे लेकर तेरा नाम प्रभु, करते हैं हम शुरू आज का काम प्रभु। करते हैं हम शुरू आज का
ਵੈਲਕਮ ਬੈਕ। ਮੈਨੂੰ ਯਾਦ ਨਹੀਂ ਸੀ ਵੀ ਅੱਜ ਆਪਣਾ ਜਿਹੜਾ ਪ੍ਰੋਗਰਾਮ 45 ਮਿੰਟ ਦਾ, ਸੋ ਇਸ ਕਰਕੇ ਹੁਣ ਇਹਨੂੰ ਸ਼ਾਰਟਕੱਟ ਕਰਨਾ ਪਏਗਾ। ਸੋ ਇਹ ਗੱਲਾਂ ਕੱਤੀਆਂ, ਅਤੇ ਇੱਕ ਗੱਲ ਹੋਰ ਹੈ ਵੀ ਰੋਜ਼ਾਨਾ ਕੋਸ਼ਿਸ਼ ਕਰੋ ਕਿ ਅਸੀਂ ਫੋਰਗੈਟ ਐਂਡ ਫਾਰਗਿਵ, ਕਿ ਨਫ਼ਰਤ ਨਾ ਫੈਲਾਈਏ, ਮਾਫ਼ ਕਰਨ ਦੀ ਰੱਖੀਏ। ਜੇ ਕੋਈ ਕਿਸੇ ਨੇ ਸਾਨੂੰ ਵੱਧ ਘੱਟ ਕਹਿ ਵੀ ਦਿੱਤਾ, ਇਹ ਨਹੀਂ ਕਹਿੰਦਾ ਵੀ ਤੁਸੀਂ ਰੱਬ ਹਾਂ, ਪਰ ਕੋਸ਼ਿਸ਼ ਕਰੀਏ ਵੀ ਉਹਦੇ ਨਾਲ ਨਫ਼ਰਤ ਘਟਾ ਲਈਏ, ਸਮਝੌਤਾ ਕਰ ਲਈਏ, ਜਾ ਕੇ ਗੱਲਬਾਤ ਕਰ ਲਈਏ। ਜੇ ਆਪਾਂ ਦਿਲਾਂ 'ਚ ਰੱਖਾਂਗੇ ਗੱਲ ਵੱਧ ਜਾਂਦੀ ਹੈ, ਅਤੇ ਉਹਦੇ ਨਾਲ ਤੁਸੀਂ ਕੋਸ਼ਿਸ਼ ਕਰੋ। ਮੈਂ ਕਹਿੰਦਾ ਵੀ ਪਰਮਾਤਮਾ ਨੇ ਮੈਨੂੰ ਇੰਨੀ ਕੁ ਸ਼ਕਤੀ ਦਿੱਤੀ ਹੈ, ਜੇ ਕਿਸੇ ਨਾਲ ਮੇਰੀ ਨਾਰਾਜ਼ਗੀ ਹੋ ਜਾਏ, ਜਿੰਨੇ ਵੱਧ ਜੇ ਵੀ ਬਜਾਏ ਉਹਨੂੰ ਐਕਸਚੇਂਜ 'ਤੇ ਲਿਜਾਣ ਦੀ, ਰਾਈਟ ਵੇ ਤੁਸੀਂ ਬਹਿ ਕੇ ਡਿਸਕਸ ਕਰੋ, ਗੱਲ ਕਰੋ, ਆਪਣੀ ਓਪਨ ਮਾਈਂਡ ਨਾਲ ਜਾਓ, ਅਤੇ ਗੱਲ ਜਿਹੜੀਆਂ ਬਹੁਤ ਸਾਰੀਆਂ ਪ੍ਰੋਬਲਮਾਂ ਸੋਲਵ ਹੋ ਜਾਂਦੀਆਂ ਇਹ ਲੋਕਾਂ ਨਾਲ। ਇਸੇ ਕਰਕੇ ਕਹਿੰਦਾ ਜਿਸ ਪ੍ਰੇਮ ਕੀ ਉਹ ਤਿੰਨ ਹੀ ਪ੍ਰਭੂ ਪਾਇਓ, ਕਿਉਂਕਿ ਮੈਂ ਸ਼ਾਰਟਕੱਟ ਕਰਨਾ, ਟਾਈਮ ਕੋ ਗਿਆ, 8 ਮਿੰਟ ਹੀ ਹੈ। ਸੋ ਸਾਨੂੰ ਕਿਸੇ ਨਾਲ ਵੀ ਨਫ਼ਰਤ ਨਹੀਂ ਕਰਨੀ ਚਾਹੀਦੀ ਵੀ ਇਹ ਪਾਕਿਸਤਾਨੀ ਹੈ, ਇੰਡੀਆ ਹੈ, ਸਰਦਾਰ ਹੈ, ਹਿੰਦੂ ਹੈ, ਇਹ ਕੌਣ ਹੈ ਕੌਣ ਨਹੀਂ, ਕਿਉਂਕਿ ਇੱਕ ਪਾਸੇ ਤਾਂ ਅਸੀਂ ਕਹਿੰਦੇ ਅੱਬਲ ਅੱਲਾ ਰੂਪ, ਅੱਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਇੱਕ ਨੂਰ ਸੇ ਸਭ ਜਗ ਉਪਜਿਆ, ਕੌਣ ਭਲੇ ਕੌਣ ਮੰਦੇ, ਕਿ ਸਾਰੇ ਬੰਦਿਆਂ ਨੂੰ ਉਸ ਇੱਕ ਨੂਰ ਨੇ ਪੈਦਾ ਕੀਤਾ, ਫਿਰ ਅਸੀਂ ਇੱਕ ਦੂਜੇ ਨੂੰ ਨਫ਼ਰਤ ਕਿਉਂ ਕਰਦੇ ਹਾਂ? ਸੋ ਜੇ ਕੋਈ ਬੰਦਾ ਤੁਹਾਡੇ ਨਾਲ ਤੰਗ ਪਰੇਸ਼ਾਨ ਕਰਦਾ, ਤੁਹਾਨੂੰ ਨਫ਼ਰਤ ਕਰਦਾ, ਅਤੇ ਸਾਨੂੰ ਉਹਦਾ ਜਵਾਬ ਉਹਦੇ ਨਾਲ ਨਹੀਂ ਦੇਣਾ ਚਾਹੀਦਾ, ਕਿਉਂਕਿ ਜੇ ਇੱਕ ਮੂਰਖ ਤਾਂ ਅਸੀਂ ਕਿਉਂ ਬਣੀਏ? ਸੋ ਉਹਨਾਂ ਨੂੰ ਇਗਨੋਰ ਕਰ ਦਿਓ, ਮਾਫ਼ ਕਰ ਦਿਓ, ਅਤੇ ਉਹਦੇ ਨਾਲ ਸਾਨੂੰ ਅੰਦਰੋਂ ਖੁਸ਼ੀ ਹੋਊਗੀ। ਫਿਰ ਅਗਲੀ ਗੱਲ ਕੀ ਹੈ ਕਿ ਸਾਡੀ ਜਿਹੜੀ ਅਪਰੋਚ ਹੈ ਉਹ ਪੋਜ਼ਿਟਿਵ ਹੋਣੀ ਚਾਹੀਦੀ ਹੈ। ਪੋਜ਼ਿਟਿਵ ਅਪਰੋਚ ਹੁੰਦੀ ਵੀ ਹਰ ਗੱਲ ਦੇ ਵਿੱਚੋਂ ਚੰਗੀ ਗੱਲ ਲੱਭੀਏ, ਮਾੜੀ ਨਹੀਂ। ਜੇ ਹੁਣ ਸਪੋਜ਼ ਆਪਾਂ ਫਿਰ ਕੋਈ ਵਾਈਫ ਆਪਣੀ ਦੁੱਧ ਉਬਾਲ ਰਹੀ ਹੈ, ਪਤਾ ਨਹੀਂ ਕਿਉਂ ਹੋਇਆ ਦੁੱਧ ਪਾੜ ਗਿਆ, ਜਿਹੜਾ ਘਰ ਵਾਲਾ ਇੱਕ ਪਾਸੇ ਪਾੜ ਕੇ ਰੱਖਤਾ, ਦੁੱਧ 20 ਰੁਪਏ ਦਾ ਨੁਕਸਾਨ ਕਰਤਾ, $40 ਦਾ ਨੁਕਸਾਨ ਕਰਤਾ, ਇਹ ਨੈਗੇਟਿਵ ਅਪਰੋਚ ਹੈ। ਪਰ ਦੂਜੇ ਪਾਸੇ ਜੇ ਸੋਚਿਆ ਕੋਈ ਗੱਲ ਨਹੀਂ ਭਗਵਾਨ ਨੇ, ਜੇ ਦੁੱਧ ਪਾੜ ਗਿਆ ਤਾਂ ਕੀ ਹੋ ਗਿਆ, ਚੱਲ ਇਹਦਾ ਪਨੀਰ ਹੀ ਬਣਾ ਲੈ, ਪਨੀਰ ਖਾਂਦੇ ਹਾਂ ਅੱਜ, ਰੋਟੀ ਸਾਜੀ, ਪੋਜ਼ਿਟਿਵ ਅਪਰੋਚ ਹੈ। ਹੈਂਜੀ, ਜੇ ਹੁਣ ਤੁਸੀਂ ਦੇਖੋ ਨਾ ਲਾਟਰੀ ਨਿਕਲੇ, ਜਿਹੜੇ ਬੰਦੇ ਨੂੰ ਕਿਸੇ ਨੂੰ ਲਾਟਰੀ ਪਾਈ, ਉਹਦੀ ਲਾਟਰੀ 5 ਕਰੋੜ ਦੀ ਹੈ ਜਾਂ 5 ਲੱਖ ਦੀ ਹੈ, ਫਰਕ ਕਰੋ, ਉਹਨੂੰ ਕਿਸੇ ਨੇ ਫੋਨ ਘੰਟੀ ਖੜਗੀ ਵੀ ਭਾਈ ਸਾਹਿਬ ਤੁਹਾਡੀ ਅੱਜ ਲਾਟਰੀ ਨਿਕਲਿਆ ਜੀ $1,00,000 ਦੀ, ਲੱਖ ਡਾਲਰ ਦੀ। ਉਹ ਕਹਿੰਦਾ ਅੱਛਾ, ਅਤੇ ਜਿਹੜੀ ਪਾਈ ਤਾਂ 5 ਲੱਖ ਦੀ, ਕਹਿੰਦੇ ਹਾਂ 5 ਲੱਖ ਦੀ, ਕਿਸੇ ਨੂੰ ਹੋਰ ਨਿਕਲੀ, ਤੈਨੂੰ 1,00,000 ਦੀ ਨਿਕਲੀ? ਉਹ ਕਹਿੰਦਾ ਯਾਰ ਓਹੋ, ਮੱਥੇ 'ਤੇ ਘੁੰਡੇ ਜਾਂ, ਮੈਨੂੰ 5 ਲੱਖ ਦੀ ਨਹੀਂ ਨਿਕਲੀ। ਉਹਨੂੰ ਪੁੱਛੇ ਭੜੂਆ, ਤੂੰ $5 ਪਾਏ ਨਹੀਂ ਹੈ, ਤੈਨੂੰ 1,00,000 ਥੋੜ੍ਹਾ? ਜਿਹੜੀ ਇਹ ਸੋਚ ਹੈ ਨੈਗੇਟਿਵ ਹੀ ਆ, ਰਾਦਰ ਸਾਨੂੰ ਵੀ ਸ਼ੁੱਡ ਬੀ ਥੈਂਕਫੁਲ ਕਿ ਜੋ ਵੀ ਹੈ ਉਹ ਵਧੀਆ। ਜੇ ਹੁਣ ਕਿਸੇ ਬੰਦੇ ਨੂੰ ਪੁੱਛ ਲਓ ਵੀ ਰਾਤ ਹੁੰਦੀ ਹੈ, ਨਾਈਟ ਹੁੰਦੀ ਹੈ, ਇੱਕ ਦਿਨ ਹੁੰਦਾ, ਇਹਨਾਂ ਦਾ ਕੀ ਸੰਬੰਧ ਹੈ? ਜਿਹੜਾ ਬੰਦਾ ਨੈਗੇਟਿਵ ਸੋਚ ਵਾਲਾ ਹੋਊਗਾ 2 ਰਾਤਾਂ ਦੇ ਵਿਚਾਲੇ ਇੱਕ ਦਿਨ ਹੁੰਦਾ, ਜਿਹੜਾ ਪੋਜ਼ਿਟਿਵ ਵਾਲਾ ਹੋਊਗਾ ਉਹ ਕੋ ਨਹੀਂ 2 ਦਿਨਾਂ ਦੇ ਵਿੱਚ ਇੱਕ ਰਾਤ ਹੁੰਦੀ ਹੈ। ਗੱਲ ਤਾਂ ਸੋਚਣ ਦੀ ਹੈ, ਅੱਧਾ ਗਲਾਸ ਭਰਿਆ ਕਿ ਖਾਲੀ ਹੈ, ਗੱਲ ਤਾਂ ਉਹੀ ਹੈ। ਹਰ ਗੱਲ ਦੇ ਵਿੱਚ ਸਾਨੂੰ ਪੋਜ਼ਿਟਿਵ ਸੋਚਣਾ ਚਾਹੀਦਾ। ਰੋਟੀ 'ਚ ਜੇ ਕਿਸੇ ਰਿਸ਼ਤੇਦਾਰ ਦੇ ਗਏ, ਰੋਟੀ ਖਵਾਤੀ, ਠੀਕ ਹੈ, ਕਿਉਂਕਿ ਜਿਵੇਂ ਕਈ ਵਾਰੀ ਪਾਰਟੀਆਂ ਜਾਂਦੇ ਹਾਂ, ਕਹਿੰਦੇ ਬੱਕਰੇ ਦੀ ਗਰਦਨ ਗਈ ਅਤੇ ਸਾਡਾ ਸਵਾਦ ਨਹੀਂ, ਅਸੀਂ ਵਿਆਹ 'ਚ ਜਾ ਕੇ ਨੁਕਸ ਕੱਢਦੇ ਜਾਣੇ ਹਾਂ, ਇਹ 'ਚ ਮਿੱਠਾ ਘੱਟ ਹੈ, ਇਹ 'ਚ ਨਮਕੀਨ ਘੱਟ ਹੈ, ਇਹਦੇ ਵਿੱਚ ਤਰੀਫ ਘੱਟ ਬਣਾਈ ਹੈ, ਉਹਨੇ ਐਂ ਨਹੀਂ ਕੀਤਾ, ਉਹਨੇ ਵਕਤ ਨੁਕਸ ਕੱਢਣ ਨਾਲੋਂ ਸਾਨੂੰ ਹਮੇਸ਼ਾ ਪੋਜ਼ਿਟਿਵ ਅਪਰੋਚ ਰੱਖਣੀ ਚਾਹੀਦੀ ਹੈ। ਅਤੇ ਕਿਉਂਕਿ ਟਾਈਮ ਥੋੜ੍ਹਾ, ਫਿਰ ਹੈਲਪ ਕਰੋ, ਰੋਜ਼ ਕੋਸ਼ਿਸ਼ ਕਰੋ ਜਿੰਨੀ ਕੁ ਹੈਲਪ ਹੋ ਸਕਦੀ ਹੈ। ਮੈਂ ਨਹੀਂ ਕਹਿੰਦਾ ਵੱਧ ਤੋਂ ਵੱਧ ਪੈਸੇ ਦਿਓ, ਜਿੰਨੀ ਕੁ ਤੁਹਾਡੀ ਪਹੁੰਚ ਹੈ। ਜੇ ਪੈਸੇ ਨਾ ਕਰ ਸਕਦੇ ਪੈਸੇ ਨਾ ਕਰੋ, ਜੇ ਸਿਹਤ ਨਾ ਕਰ ਸਕਦੇ ਸਿਹਤ ਨਾ ਕਰੋ। ਮੈਂ ਤਾਂ ਕਹਿੰਦਾ ਛੋਟੀਆਂ ਛੋਟੀਆਂ ਗੱਲਾਂ, ਤੁਸੀਂ ਦਰਵਾਜ਼ੇ ਅੰਦਰ ਜਾਣ ਲੱਗਦੇ ਹੋ, ਕੋਈ ਬਜ਼ੁਰਗ ਆ ਗਿਆ ਤੁਸੀਂ ਦਰਵਾਜ਼ਾ ਫੜ ਕੇ ਉਹਨੂੰ ਕਹਿ ਦਿਓ ਪਹਿਲਾਂ ਨਿਕਲ ਜਾ, ਨਹੀਂ ਤੁਸੀਂ ਆਪ ਹੀ ਦਰਵਾਜ਼ਾ ਖੜਕਾ ਕੇ ਉੱਪਰ ਮਾਰਦੇ ਆ। ਬੱਸ 'ਚ ਬੈਠ ਲੰਘਾ, ਕੋਈ ਬਜ਼ੁਰਗ ਆ, ਕੋਈ ਕੁੜੀ ਆ, ਉਹਨੂੰ ਤੁਸੀਂ ਜਗ੍ਹਾ ਦੇ ਦਿਓ। ਘੱਟੋ ਘੱਟ ਬੋਲਣ ਲੱਗੀ ਕਹਿ ਦਿਓ, ਹਾਂਜੀ। ਚੰਗੇ ਕੰਮਾਂ ਲਈ ਸਿਰਫ ਬੋਲ ਥੋੜ੍ਹੀ ਜਿਹੀ ਇਨਕਰੇਜ ਹੀ ਕਰ ਦਿਓ, ਤੁਸੀਂ ਡਿਸਕਰੇਜ ਕਰਦੇ ਹੋ ਕਈ ਵਾਰੀ। ਕਈ ਵਾਰੀ ਸਾਡੇ ਉਹ ਡਾਕਟਰ ਸਾਹਿਬ ਕਈ ਵਾਰੀ ਪੜ ਪੁੜ ਜਾਂਦੇ ਨੇ, ਮਾੜੀਆਂ ਚਾਰ ਕੁ ਜਮਾਤਾਂ ਇੱਧਰ ਉਧਰੋਂ ਕਰਕੇ, ਉਹਨਾਂ ਦੀ ਕੋਈ ਰਾਏ ਲੈ ਲਓ, ਕਦੇ ਨਹੀਂ ਇਨਕਰੇਜ ਕਰਦੇ, ਡਿਸਕਰੇਜ ਹੀ ਕਰਦੇ ਨੇ, ਉਹਨੂੰ ਐਂ ਕੋਈ ਮੇਰੇ ਬਰਾਬਰ ਨਾ ਬਣ ਜੇ। ਜੇ ਤੁਸੀਂ ਕਿਸੇ ਨੂੰ ਇਨਕਰੇਜ ਕਰੋ ਵੀ ਬੇਟਾ ਤੂੰ ਪੜ, ਕੋਈ ਗੱਲ ਨਹੀਂ, ਸਭ ਕੁਝ ਠੀਕ ਹੋਊਗਾ, ਤੈਨੂੰ ਕੋਈ ਬਿਮਾਰ ਹੈ ਕੋਈ ਗੱਲ ਨਹੀਂ, ਫਿਕਰ ਨਾ ਕਰ, ਤੂੰ ਪਾਠ ਕਰ, ਰੱਬ ਕਰ, ਪਰਮਾਤਮਾ ਸਭ ਕੁਝ ਕਰੂਗਾ, ਉਹਨੂੰ ਬੂਸਟ ਮਿਲਦੀ ਹੈ। ਹਾਂਜੀ, ਸਾਨੂੰ ਲੈਂਗੁਏਜ ਦੇ ਨਾਲ ਪਿਆਰ ਦੇ ਨਾਲ ਵੀ ਅਸੀਂ ਤਾਕਤ ਕਰਨਾ, ਜੇ ਕੋਈ ਓਏ ਫਲਾਣਾ ਓਏ ਤੂੰ ਨਹੀਂ ਕਰ ਸਕਦਾ, ਟੋਕੀ ਜਾਣਾ, ਨੈਗੇਟਿਵ ਕਰੀ ਜਾਣਾ, ਤੈਨੇ ਰੋਟੀ ਨਹੀਂ ਵਧੀਆ, ਤੇਰਾ ਮਕਾਨ ਨਹੀਂ ਵਧੀਆ, ਤੇਰੀ ਰਸੋਈ ਨਹੀਂ ਵਧੀਆ, ਤੇਰੀ ਉਹ ਨਹੀਂ ਵਧੀਆ, ਸਾਡੀ ਵਧੀਆ, ਨੈਗੇਟਿਵ ਅਪਰੋਚਾਂ ਨੇ, ਇਹਦੇ ਨਾਲ ਕਰਨ ਦੀ ਕੀ ਲੋੜ ਹੈ? ਇਹ ਵੀ ਸਾਨੂੰ ਜਿਹੜੀ ਨੈਗੇਟਿਵ ਅਪਰੋਚ ਹੈ ਇਹਦੇ ਨਾਲ ਸਾਡਾ ਅਸੀਂ ਦੂਜੇ ਦਾ ਨੁਕਸਾਨ ਕਰਦੇ ਹਾਂ। ਜਦੋਂ ਅਸੀਂ ਵਧੀਆ ਬੋਲਦੇ ਹਾਂ, ਹਾਂਜੀ, ਚੰਗੇ ਕੋਈ ਕੰਮ ਕਰਦਾ ਉਹਦੀ ਤਾਰੀਫ ਕਰੋ, ਹਾਂਜੀ। ਜੇ ਕਿਸੇ ਨੇ ਕੋਈ ਸੜਕ ਪਾਰ ਕਰਨੀ ਹੈ ਉਹ ਸੜਕ ਪਾਰ ਕਰਾ ਦਿਓ, ਕਿਸੇ ਨੂੰ ਰਾਈਡ ਦੀ ਲੋੜ ਹੈ ਠੰਡ ਦੇ ਵਿੱਚ ਪੈਂਦੀ ਹੈ, ਰਾਈਡ ਕਰ ਦਿਓ। ਕੋਈ ਸਨੋਅ ਕਰਦੇ ਹੋ ਤੁਸੀਂ, ਸਾਫ ਗੁਆਂਢੀ ਕੋਈ ਲੇਡੀ ਕਰਦੀ ਹੈ, ਤੁਸੀਂ ਮਾੜੇ ਸਨੋਅ ਕਰ ਦਿਓ, ਇਹ ਅੰਦਰੋਂ ਸੀਸਾਂ ਮਿਲਦੀਆਂ ਨੇ। ਸੋ ਇਸੇ ਤਰ੍ਹਾਂ ਹੀ ਵਧੀਆ ਲੈਂਗੁਏਜ ਬੋਲੋ, ਵਧੀਆ ਲੈਂਗੁਏਜ ਇਸ ਤਰ੍ਹਾਂ ਹੀ ਬੋਲੋ ਨਾ ਕਿ ਐਸੀ ਬੋਲੀ ਬੋਲੀਏ ਮਨ ਕਾ ਆਪਾ ਖੋਏ, ਔਰੋਂ ਕੋ ਸ਼ੀਤਲ ਕਰੇ ਆਪਣ ਸ਼ੀਤਲ ਹੋਏ। ਕਿ ਅਜਿਹੀਆਂ ਇਹੀ ਬੋਲੋ ਬੋਲੋ ਜਿਹਦੇ ਨਾਲ ਸਾਨੂੰ ਵੀ ਠੰਡ ਪਵੇ, ਅਗਲੇ ਨੂੰ ਠੰਡ ਪਵੇ। ਇਹੋ ਜਿਹੀ ਕੌੜੀ ਪੁੱਠੀ ਸਿੱਧੀ ਗੱਲ ਨਾ ਕਰੋ ਜਿਹਦੇ ਨਾਲ ਅਗਲੇ ਨੂੰ ਆਪ ਤਾਂ ਕਹਿ ਕੇ ਤੁਸੀਂ ਤੁਰਦੇ ਬਣਦੇ ਹੋ। ਸੋ ਇਸ ਕਰਕੇ 3 ਮਿੰਟਸ ਨੇ। ਸੋ ਬਿਨ ਪ੍ਰੀਤਮ ਸਭ ਬੋਝ ਹੈ, ਜੀਵਨ ਹੈ ਬੇਕਾਰ, ਪਰਮਾਤਮਾ ਤੋਂ ਬਿਨਾਂ ਸਭ ਬੇਕਾਰ ਹੈ ਚੀਜ਼ਾਂ। ਸੋ ਇਸ ਕਰਕੇ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝ ਕੇ ਤੁਸੀਂ ਆਪਣੀ ਜ਼ਿੰਦਗੀ ਬਤੀਤ ਕਰੋ। ਜਦੋਂ ਅਸੀਂ ਚੰਗੇ ਪਾਸੇ ਰਹਿੰਦੇ ਹਾਂ ਤਾਂ ਸਾਨੂੰ ਖੁਸ਼ੀਆਂ ਆਉਂਦੀਆਂ। ਜਦੋਂ ਅਸੀਂ ਐਵੇਂ ਹਰੇਕ ਨਾਲ ਪੰਗੇ ਪਾਈ ਜਾਂਦੇ, ਕਿਤੇ ਪਾਰਟੀ 'ਚ ਬਹਿ ਜਾਂਦੇ, ਉੱਥੇ ਆਰਗੂਮੈਂਟ ਕਰਦੇ ਹਾਂ, ਸਬਜ਼ੀ ਚੰਗੀ ਹੈ, ਸਬਜ਼ੀ ਮਾੜੀ, ਉਹਨੇ ਐਂ ਕਿਵੇਂ ਕਰਤਾ, ਉਹਨੇ ਐਂ ਕਿਵੇਂ ਕਰਤਾ, ਹੈਂਜੀ, ਤੁਸੀਂ ਨਾ ਹਸਬੈਂਡ ਦੀ ਕ੍ਰਿਟੀਸਾਈਜ਼ ਕਰਦੇ ਹੋ ਜਦੋਂ ਚਲਿਆ ਜਾਂਦਾ, ਅਤੇ ਬਾਅਦ ਦੇ ਵਿੱਚ ਤੁਸੀਂ ਪਛਤਾਉਂਦੇ ਹੋ ਵਿੱਚ ਇੰਨੇ ਗੁਣ ਨੇ। ਲੋਕ ਰੈਕੋਗਨਾਈਜ਼ ਕਰਦੇ ਨੇ ਘਰ ਦੀ ਮੁਰਗੀ ਦਾਲ ਬਰਾਬਰ, ਤੁਸੀਂ ਉਹਦੇ ਨੁਕਸੀ ਕੱਢੀ ਜਾਂਦੇ ਹੋ। ਜਿਹੜੇ ਚੰਗੇ ਗੁਣ ਨੇ ਉਹਦੇ ਬਾਰੇ ਵੀ ਕੁਛ ਸਮਝ ਕੇ ਕਰਨ ਦੀ ਕੋਸ਼ਿਸ਼ ਕਰੋ। ਜਦੋਂ ਤੁਸੀਂ ਚੰਗੇ ਪੋਜ਼ਿਟਿਵ ਪਾਸੇ ਲਾਓਗੇ ਤਾਂ ਵਧੀਆ ਗੱਲ ਹੋ ਜਾਂਦੀ ਹੈ। ਇਹ ਗੱਲ ਨਹੀਂ ਹੈ, ਇਹ ਐਕਸ਼ਨ, ਮੈਨ ਇਜ਼ ਨੋਨ ਬਾਈ ਦਾ ਕੰਪਨੀ ਹੀ ਕੀਪਸ, ਮੈਨ ਇਜ਼ ਨੋਨ ਬਾਈ ਦਾ ਐਕਸ਼ਨ। ਜਿਹੜੇ ਤੁਹਾਡੇ ਕੰਮ ਨੇ ਉਹ ਵਧੀਆ ਹੋਣੇ ਚਾਹੀਦੇ ਨੇ। ਜੇ ਗਲਤੀ ਹੋ ਵੀ ਜਾਂਦੀ ਹੈ ਕਿਤੋਂ ਨਹੀਂ ਹੁੰਦੀ, ਕਿਹੜਾ ਬੰਦਾ ਰੋਹਬ ਨਹੀਂ ਮਾਰਦਾ, ਕਿਹੜਾ ਬੰਦਾ ਗੁੱਸੇ ਨਹੀਂ ਹੁੰਦਾ, ਪਰ ਤੁਸੀਂ ਰੀਅਲਾਈਜ਼ ਕਰਕੇ ਸੋਰੀ ਫੀਲ ਕਰ ਲਓ, ਪਰਮਾਤਮਾ ਮਾਫ਼ ਵੀ ਕਰਨ। ਜੇ ਪਰਮਾਤਮਾ ਨੇ ਮਾਫ਼ ਕਰਦਾ ਬੰਦੇ ਦੀ ਤਾਂ ਕੋਈ ਤਾਕਤ ਹੀ ਨਹੀਂ, ਕਿਉਂਕਿ ਉਸ ਬੰਦੇ ਦੇ ਵਿੱਚ ਵੀ ਪਰਮਾਤਮਾ ਬੈਠਾ। ਸੋ ਮੇਰੇ ਖਿਆਲ ਟਾਈਮ ਸਾਡਾ ਸਮਾਪਤੀ ਵੱਲ ਹੈ, ਹੀ ਸੈਡ 2 ਮਿੰਟ, ਸੋ ਲੈਟਸ ਹੀਅਰ ਦਾ 3rd ਐਂਡ ਲਾਸਟ ਸੌਂਗ। ਸੋ ਆਪਾਂ ਨੈਕਸਟ ਵੀ ਕੋਈ ਹੋਰ ਸਿੰਪਲ ਜਿਹਾ ਕਰਾਂਗੇ। ਤੁਸੀਂ ਵੀ ਜਿਹੜਾ ਆਪਣਾ ਆਈਡੀਆਜ਼ ਹੁੰਦਾ ਵਿਚਾਰ ਦਿਆ ਕਰੋ, ਹਲਕੇ ਫੁਲਕੇ ਗੱਲ ਨੇ, ਇਹਦਾ ਮਤਲਬ ਇਹ ਨਹੀਂ ਵੀ ਕੋਈ ਫਾਈਨਲ ਹੈ। ਆਪਾਂ ਜਿਹੀਆਂ ਕਾਮਨ ਜਿਹੀਆਂ ਗੱਲਾਂ ਕਰਦੇ ਹਾਂ ਤਾਂ ਕਿ ਉਹ ਜਦੋਂ ਕਰਦੇ ਹਾਂ ਵਾਰ ਵਾਰ ਸਾਨੂੰ ਫਿਰ ਹੋ ਸਕਦਾ ਉਹਦੇ ਨਾਲ ਸਾਡੀ ਕੋਈ ਸਾਡੀ ਜਿਹੜੀ ਹੈਗੀ ਉਹਦਾ ਫਾਇਦਾ ਹੋਵੇ। ਸੋ ਜਦੋਂ ਵੀ ਤੁਸੀਂ ਕਿਸੇ ਨੂੰ ਗੱਲ ਕਰਨੀ ਹੈ, ਥੋੜ੍ਹੀ ਜਿਹੀ ਮਿੱਠੀ ਲੈਂਗੁਏਜ ਕਰੋ, ਇਨਕਰੇਜ ਕਰੋ, ਪੋਜ਼ੀਟਿਵ ਕਰੋ, ਉਹਦੇ ਬਾਰੇ ਪੋਜ਼ੀਟਿਵ ਸੋਚੋ। ਉਹਦੇ ਵਿੱਚ ਹਰੇਕ ਬੰਦੇ ਦੇ ਵਿੱਚ ਵੀ ਆਰ ਨਾਟ ਆਲ ਪਰਫੈਕਟ, 10 ਔਗਰ ਨੇ, 10 ਚੰਗੀਆਂ ਗੱਲਾਂ ਨੇ। ਸੋ ਚੰਗੀਆਂ ਗੱਲਾਂ ਕਰਨੀ, ਦੇਖੋ ਮਾੜੀਆਂ ਗੱਲਾਂ ਕਰਨੀ ਕਿਉਂ ਦੇਖਦੇ ਹੋ? ਜੋ ਮਾੜੀਆਂ ਗੱਲਾਂ ਕਰਨੀ ਫਿਰ ਤੁਸੀਂ ਆਪ ਵੀ ਮਾੜੇ ਬਣਦੇ ਹੋ, ਆਪਣਾ ਫਾਇਦਾ ਕੀ ਕਰਨਾ, ਦੂਜੇ ਦਾ ਵੀ ਨੁਕਸਾਨ ਕਰੋਗੇ। ਸੋ ਲੈਟਸ ਹੀਅਰ ਦਾ 3rd ਸੌਂਗ। ਸੋ ਨੈਕਸਟ ਵੀਕ ਆਪਾਂ ਕਿਸੇ ਹੋਰ ਟੋਪਿਕ 'ਤੇ ਗੱਲ ਕਰਾਂਗੇ, ਟਾਈਮਿੰਗ ਜਿਹੜਾ ਹੁੰਦਾ। ਥੈਂਕ ਯੂ ਵੈਰੀ ਮਚ, ਔਰ ਹੀ ਵਿਲ ਸੇ ਦਾ ਯੂ ਕੈਨ ਹੀਅਰ ਦਾ ਲਾਸਟ ਸੌਂਗ, ਟਿਲ ਦੈਨ ਥੈਂਕ ਯੂ ਵੈਰੀ ਮਚ।
ਇਤਨੀ ਸ਼ਕਤੀ ਹਮੇਂ ਦੇਨਾ,
ਪ੍ਰਾਰਥਨਾ ਹੈ, ਹਰ ਰੋਜ਼ ਸ਼ਾਮ ਕੋ ਘਰ ਮੇਂ ਦੀਆ ਜਲਨੇ ਕੇ ਵਕਤ ਹਮ ਗਾਤੇ ਹੈਂ।
ਕਮਜ਼ੋਰ ਹੋਨਾ, ਹਮ ਚਲੇ ਨੇਕ ਰਸਤੇ ਪੇ ਹਮਸੇ, ਭੂਲ ਕਰ ਭੀ ਕੋਈ ਭੂਲ ਹੋਨਾ, ਇਤਨੀ ਸ਼ਕਤੀ ਹਮੇਂ ਦੇਨਾ ਦਾਤਾ, ਮਨ ਕਾ ਵਿਸ਼ਵਾਸ
WTOR, Youngstown, Toronto, now concludes a full day of broadcasting activities. WTOR is owned and operated by Birosh Broadcasting Corporation.
and operates on an assigned frequency of 770 kilohertz as authorized by the Federal Communications Commission, Washington, D.C. Do join us again in the morning hours when we resume with the sounds of our world in words and in music.
आप सुन रहे हैं आपका अपना रेडियो 770 AM। हमारे प्रोग्राम को टोरंटो में सुनने के लिए डायल कीजिए 647-872-4900, मॉन्ट्रियल 514-907-6288। इसके अलावा कैलगरी, वैंकूवर, एडमिंटन और रिजाना के नंबर्स आप eawaz.com की वेबसाइट पर जाके हासिल कर सकते हैं। हमारी लाइव 24 घंटे की नशियात के लिए विजिट कीजिए eawaz.com। लाइक करें फेसबुक पेज eawaz, डाउनलोड करें फ्री eawaz ऑफिशियल ऐप। Radio 770 AM, Voice of Community. For more details, visit eawaz.com.
Ishq ki dhoon roz jalaye, uthta dhuan to kaise chupaye?
मगन मन मस्त मगन बस तेरा नाम दोहराए मन मस्त मगन मन मस्त मगन बस तेरा नाम दोहराए मन मस्त मगन मन मस्त मगन बस तेरा नाम दोहराए मन मस्त मगन मन मस्त मगन तेरा नाम
तो यार हो रहा था हो गया है हल्का सा सुमार कोई ना रहा है दिल पे अपने जोर लव मी थोड़ा
In the center of the night when the stars are shining bright
लव मी थोड़ा
In the center of the night when the stars are shining bright
Love me thoda